ਸਤਿ ਸ੍ਰੀ ਅਕਾਲ ਜੀ, ਮੈਂ ਜੀ ਗੁਰਪ੍ਰੀਤ ਸਿੰਘ ਗਿੱਲ ਦੁਆਰਾ ਸਨਮੁੱਖ ਹੋ ਰਿਹਾ ਜੀ ਪ੍ਰੋਗਰਾਮ ਨਜ਼ਰੀਆ ਲੈ ਕੇ। ਆਸ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਮੇਰਾ ਪਿਛਲਾ ਜਿਹੜਾ ਪ੍ਰੋਗਰਾਮ ਸੀ ਪੰਜਾਬੀ ਕਲਾਕਾਰ ਅਤੇ ਪੰਜਾਬੀ ਬੋਲੀ, ਤੁਸੀਂ ਉਸ ਨੂੰ ਬਹੁਤ ਪਸੰਦ ਕੀਤਾ, ਵਧੀਆ ਫੀਡਬੈਕ ਆਈ ਹੈ ਜੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅੱਜ ਜਿਹੜਾ ਮੈਂ ਪ੍ਰੋਗਰਾਮ ਸੋਚਿਆ ਸੀ, ਪਹਿਲਾਂ ਮੈਂ ਸੋਚਿਆ ਵੀ ਪੰਜਾਬੀ ਔਰਤਾਂ ਜਾਂ ਪੰਜਾਬੀ ਕਲਚਰ ਅਤੇ ਫੈਮਨਿਜ਼ਮ 'ਤੇ ਮੈਂ ਗੱਲ ਕਰਾਂ। ਫਿਰ ਮੈਂ ਸੋਚਿਆ ਵੀ ਕੈਨੇਡਾ ਦੇ ਵਿੱਚੋਂ ਕਾਫੀ ਖਬਰਾਂ ਆ ਰਹੀਆਂ ਨੇ ਵੀ ਆਪਣੇ ਜਿਹੜੇ ਪੰਜਾਬੀ ਸਟੂਡੈਂਟ ਗਏ ਨੇ ਉਹ ਆਪਸ 'ਚ ਲੜ ਰਹੇ ਨੇ, ਉੱਥੇ ਉਹਨਾਂ ਦੀਆਂ ਖਬਰਾਂ ਲੱਗ ਰਹੀਆਂ ਨੇ। ਫਿਰ ਇਹ ਥੋੜ੍ਹਾ ਜਿਹਾ ਕਨਫਿਊਜ਼ ਹੋ ਗਿਆ ਵੀ ਦੋ ਗੱਲਾਂ ਜੇ ਆਪਾਂ ਇੱਕ ਪ੍ਰੋਗਰਾਮ 'ਚ ਕਰ ਲਈਏ ਤਾਂ ਇਹ ਨਾ ਹੋਵੇ ਵੀ ਰਲ ਗੱਢ ਹੋ ਜਾਵੇ। ਪਰ ਫਿਰ ਮੈਂ ਸੋਚਿਆ ਵੀ ਇਹ ਦੋਨੇ ਆਪਾਂ ਜਿਹੜੇ ਸਬਜੈਕਟ ਨੇ ਜਾਂ ਇਸ਼ੂ ਨੇ ਜਾਂ ਮਸਲੇ ਨੇ ਇਹਨਾਂ ਨੂੰ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹਾਂ। ਪਹਿਲੋਂ ਜੀ ਗੱਲ ਕਰਦੇ ਹਾਂ ਵੀ ਜਿਹੜੇ ਸਟੂਡੈਂਟ ਜਾਂ ਵਿਦਿਆਰਥੀ ਨੇ ਪੰਜਾਬ ਤੋਂ ਜਾਂਦੇ ਨੇ, ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਉਹੀ ਜਿਹੜੀ ਗਰੁੱਪਬਾਜ਼ੀ ਆ ਜਾਂ ਗੈਂਗਬਾਜ਼ੀ ਆ ਉਹਨੂੰ ਕਿਉਂ ਇੰਨਾ ਜ਼ਿਆਦਾ ਵੀ ਉਹਦੇ ਉੱਤੇ ਇੰਨਾ ਕੇਂਦਰਿਤ ਕਿਉਂ ਹੁੰਦੇ ਨੇ? ਇਹ ਟਾਰਨੇਟ ਮੈਲਬਨ ਦੇ ਵਿੱਚ ਵੀ ਪਿੱਛੇ ਜੇ ਲੜਾਈ ਹੋਈ ਆ ਅਤੇ ਉਹਦੇ ਵਿੱਚ ਵੀ ਆਹੀ ਮਸਲਾ ਸੀ ਵੀ ਦੋ ਗਰੁੱਪ ਸੀ ਆਪਸ 'ਚ ਖੈਬੜ ਗਏ ਅਤੇ ਜਨਤਕ ਤੌਰ 'ਤੇ ਵੀ ਪਬਲਿਕ ਦੇ ਵਿੱਚ ਜਨਤਕ ਤੌਰ 'ਤੇ ਵੀ ਲੜੇ ਨੇ। ਇਹਦਾ ਪ੍ਰਭਾਵ ਦੇਖੋ ਜੀ ਇਹ ਪੈਂਦਾ, ਲੋਕ ਕਹਿੰਦੇ ਨੇ ਸਟੂਡੈਂਟ ਦੀ ਸਾਈਡ ਲਓ ਜਾਂ ਜਿਹੜੇ ਇੱਥੋਂ ਦੇ ਬਛਿੰਦੇ ਪਹਿਲੋਂ ਵਸਦੇ ਨੇ ਸਾਡੇ ਵਰਗੇ ਉਹਨਾਂ ਦੀ ਸਾਈਡ ਲਈ ਜਾਂਦੀ, ਜਦੋਂ ਵੀ ਇਸ ਮੁੱਦੇ 'ਤੇ ਗੱਲਬਾਤ ਚੱਲਦੀ ਹੈ ਨਾ ਅਤੇ ਅਸੀਂ ਇੱਕਦਮ ਹੀ ਧਿਰ ਬਣਾ ਲੈਂਦੇ ਹਾਂ ਵੀ ਕਿਹੜੀ ਧਿਰ ਕਿੱਧਰ ਆ। ਇਹ ਜਿੱਦਾਂ ਹੁਣ ਮੈਂ ਸਪੋਜ਼ ਕਰੋ, ਮੈਂ ਮੰਨ ਲਓ ਵੀ ਗੁਰਪ੍ਰੀਤ ਗਿੱਲ ਕਿੱਧਰ ਆ, ਉਹਦੇ ਨਾਲ ਇਹ ਹੁੰਦਾ ਵੀ ਬੰਦਾ ਗੱਲ ਵੀ ਨਹੀਂ ਕਰ ਸਕਦਾ। ਧਿਰ ਲੈ ਧਿਰ ਇੱਕ ਧਿਰ ਵਿੱਚ ਹੋਣਾ ਜ਼ਰੂਰੀ ਨਹੀਂ ਹੁੰਦਾ, ਆਪਾਂ ਇੱਕ ਵਿਸ਼ੇ 'ਤੇ ਖੁੱਲ੍ਹੇ ਤੌਰ 'ਤੇ ਗੱਲ ਕਰ ਸਕਦੇ ਵੀ ਇਸ ਗੱਲ ਦਾ ਇਹਦਾ ਹੱਲ ਕੀ ਹੋਵੇ, ਵੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਹੁਣ ਅਸੀਂ ਮੈਂ ਵੀ ਵਿਦਿਆਰਥੀ ਜੀਵਨ 'ਚੋਂ ਨਿਕਲਿਆ ਜੀ, ਮੈਂ ਪਹਿਲੀਆਂ 'ਚੋਂ ਆਇਆ ਜਦੋਂ ਆਸਟ੍ਰੇਲੀਆ ਨੇ ਵੀਜ਼ੇ ਹਜੇ ਆਈਲੈਟ ਸੈਂਟਰ ਬਹਾਨੇ ਸ਼ੁਰੂ ਨਹੀਂ ਸੀ ਹੋਏ ਆਪਣੇ ਪੰਜਾਬ ਦੇ ਵਿੱਚ, ਸਿਰਫ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ 'ਚ ਹੁੰਦੇ ਸੀ, ਮੈਂ ਉਦੋਂ ਆਇਆ ਜੀ। ਜਿਹੜੀ ਮੈਂ ਜਿਹੜਾ ਆਪਣਾ ਤਜਰਬਾ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਦਾ ਵੀ ਜਦੋਂ ਤੁਸੀਂ ਇਸ ਮੁਲਕ 'ਚ ਆਉਂਦੇ ਹੋ ਨਾ, ਜਿਹੜਾ ਇਸ ਮੁਲਕ ਦਾ ਸੱਭਿਆਚਾਰ ਆ, ਕਲਚਰ ਆ, ਉਹਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ, ਉਹਨੂੰ ਆਦਰ ਮਾਣ ਦੇਣਾ ਚਾਹੀਦਾ। ਅਸੀਂ ਉਸੇ ਕਰਕੇ ਇੱਥੇ ਆਉਂਦੇ ਹਾਂ। ਜਿਹੜੇ ਤੁਸੀਂ ਅੱਜ ਕੱਲ੍ਹ ਜਿਹੜੀ ਤੁਹਾਨੂੰ ਤਨਖਾਹਾਂ ਮਿਲ ਰਹੀਆਂ ਨੇ ਨਾ, ਵੀ ਆਪਾਂ ਲੇਬਰ ਕਰਕੇ ਵੀ ਲੋਕ ਵਧੀਆ ਜੀਵਨ ਗੁਜ਼ਾਰ ਰਹੇ ਨੇ, ਉਹ ਇੱਥੋਂ ਦੇ ਕਲਚਰ ਦਾ ਹੀ, ਸੱਭਿਆਚਾਰ ਦਾ ਹੀ ਹਿੱਸਾ ਆ। ਸੱਭਿਆਚਾਰ ਗਿੱਧਾ ਭੰਗੜਾ ਹੀ ਨਹੀਂ ਇਕੱਲਾ ਹੁੰਦਾ ਵੀ ਉਹਦੇ ਕਰਕੇ ਹੀ ਹੋਵੇ, ਅਤੇ ਉਸ ਚੀਜ਼ ਨੂੰ ਸਾਨੂੰ ਸਤਿਕਾਰ ਦੇਣਾ ਚਾਹੀਦਾ। ਹੁਣ ਜਿਹੜੇ ਵਿਦਿਆਰਥੀ ਪਿਛਲੇ 5-6 ਸਾਲਾਂ ਤੋਂ ਕੈਨੇਡਾ ਆਸਟ੍ਰੇਲੀਆ ਜਾ ਰਹੇ ਨੇ, ਉਹਨਾਂ ਵਿੱਚੋਂ ਸਾਰੇ ਨਹੀਂ, ਪਰ ਜਦੋਂ ਇਹ ਖਬਰਾਂ ਆਉਂਦੀਆਂ ਨੇ ਫਿਰ ਉਹ ਸਾਰਾ ਇੱਕ ਜਿਹੜਾ ਗਰੁੱਪ ਹੁੰਦਾ ਉਹ ਸਾਰਾ ਹੀ ਬਦਨਾਮ ਹੁੰਦਾ ਜੀ। ਉਹਦੇ ਵਿੱਚੋਂ ਕਈ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਇੱਕਦਮ ਆਜ਼ਾਦੀ ਮਿਲ ਗਈ, ਬਾਪੂ ਸਿਰ 'ਤੇ ਨਹੀਂ ਹੈਗਾ, ਅਸੀਂ ਆਪਣੇ ਫੈਸਲੇ ਆਪ ਲੈ ਸਕਦੇ ਹਾਂ, ਹੈ ਨਾ। ਬਹੁਤ ਵਧੀਆ ਗੱਲ ਆ, ਕਿਉਂਕਿ ਸਾਡੀ ਜਿਹੜੀ ਪੇਰੈਂਟਿੰਗ ਆ, ਸਪੈਸ਼ਲੀ ਆਪਾਂ ਕਹਿ ਲਈਏ ਪੰਜਾਬ ਦੀ ਜਾਂ ਭਾਰਤ ਦੀ ਪੇਰੈਂਟਿੰਗ ਆ, ਉਹਦੇ ਵਿੱਚ ਬੱਚੇ ਦੀ ਜਿਹੜੀ ਹੁੰਦੀ ਨਾ ਵੀ ਫੈਸਲੇ ਲੈਣ ਦੀ ਜਿਹੜੀ ਸ਼ਕਤੀ ਹੁੰਦੀ ਉਹਨੂੰ ਬਹੁਤ ਹੀ ਖਤਮ ਕਰ ਦਿੱਤਾ ਜਾਂਦਾ ਸ਼ੁਰੂ ਤੋਂ ਹੀ। ਬੱਚੇ ਨੂੰ ਕਦੀ ਪੁੱਛਿਆ ਨਹੀਂ ਜਾਂਦਾ ਵੀ ਤੂੰ ਇਹਦੇ ਬਾਰੇ ਕੀ ਸੋਚਦਾ, ਹਮੇਸ਼ਾ ਹੀ ਤੁਹਾਡੇ ਮਾਪੇ ਹੀ ਤੁਹਾਡੇ ਵਾਸਤੇ ਉਸ ਚੀਜ਼ ਨੂੰ ਕਹਿ ਲਈਏ ਫਾਈਨਲ ਕਰ ਦਿੰਦੇ ਨੇ ਵੀ ਹਾਂ ਆਹੀ ਤੇਰੇ ਲਈ ਸਹੀ ਆ। ਪਰ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਜਾਂ ਇੱਥੇ ਦੇ ਜੰਮਪਲ ਨੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਉਹਨਾਂ ਦੇ ਵਿੱਚ ਇੱਕ ਖੂਬੀ ਪਾਈ ਜਾਂਦੀ ਹੈ ਜਾਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਵੀ ਆਪਣੀ ਜ਼ਿੰਦਗੀ ਦੇ ਫੈਸਲੇ ਨਿੱਕੇ ਨਿੱਕੇ ਉਹ ਆਪ ਲੈਣੇ ਸ਼ੁਰੂ ਕਰਨ। ਹਾਂ, ਮਾਪੇ ਉਹਨਾਂ ਦੇ ਸਲਾਹਕਾਰ ਹੋ ਸਕਦੇ ਨੇ ਪਰ ਉਹਨਾਂ ਦੇ ਫੈਸਲੇ ਕਰਨ ਵਾਲੇ ਨਹੀਂ ਹੋ ਸਕਦੇ। ਸਾਡੇ ਭਾਰਤ ਅਤੇ ਪੰਜਾਬ ਦੇ ਵਿੱਚ ਇਹ ਬਿਲਕੁਲ ਹੀ ਦੂਜੀ ਦਿਸ਼ਾ ਵਿੱਚ ਜਾਂਦਾ, ਉੱਥੇ ਸਾਡੇ ਮਾਪੇ ਸਾਡੇ ਸਲਾਹਕਾਰ ਨਹੀਂ ਹੁੰਦੇ, ਸਾਡੇ ਫੈਸਲੇ ਲੈਣ ਵਾਲੇ ਹੁੰਦੇ ਨੇ। ਹੁਣ ਹੋ ਕੀ ਰਿਹਾ ਆ ਵੀ 18-19 ਸਾਲ ਦੇ ਜਵਾਕ ਜਿਨ੍ਹਾਂ ਨੇ ਹਮੇਸ਼ਾ ਹੀ ਬਾਪੂ ਜਾਂ ਆਪਣੀ ਮਾਂ ਵੱਲ ਦੇਖਿਆ ਤੇ ਉਹਨਾਂ ਦੇ ਫੈਸਲਿਆਂ ਤੇ ਹੀ ਅੱਗੇ ਚੱਲੇ ਨੇ ਵੀ ਬਾਪੂ ਨੇ ਕਿਹਾ ਇੱਧਰ ਚੱਲ ਜਾ ਤੇ ਅਸੀਂ ਉੱਧਰ ਹੀ ਗਏ ਹਾਂ। ਉਹਨਾਂ ਨੇ ਹੀ ਸਾਡੇ ਫੈਸਲੇ ਕੀਤੇ ਨੇ ਸਾਡੀ ਜ਼ਿੰਦਗੀ ਦੇ, ਸਾਡੀ ਪੜ੍ਹਾਈ ਦੇ। ਉਸ ਬੱਚੇ ਨੂੰ ਤੁਸੀਂ ਵੀਜ਼ਾ ਲਵਾ ਕੇ ਟਿਕਟ ਦੇ ਕੇ ਤੁਸੀਂ ਇੱਕ ਬਹੁਤ ਹੀ ਵੱਖਰੇ ਮੁਲਕ 'ਚ ਭੇਜ ਦਿੰਦੇ ਹੋ ਜਿੱਥੇ ਉਹ ਇੱਕਦਮ ਆਜ਼ਾਦ ਹੁੰਦਾ, ਬਿਲਕੁਲ ਆਜ਼ਾਦ ਹੁੰਦਾ। ਉਹ ਫਿਰ ਫੈਸਲੇ ਆਪ ਲੈਣੇ ਸ਼ੁਰੂ ਕਰਦਾ। ਉਹ ਹੁਣ ਫੈਸਲੇ ਲਊਗਾ ਕਿੱਦਾਂ? ਉਹ ਆਲਾ ਦੁਆਲਾ ਦੇਖ ਕੇ ਜਿਹੜੇ ਆਪਣੇ ਨਾਲ ਦੇ ਰਹਿੰਦੇ ਨੇ, ਪਹਿਲੋਂ ਰਹਿੰਦੇ ਨੇ, 6 ਮਹੀਨੇ ਪਹਿਲੋਂ ਆ ਗਏ ਨੇ, ਸਾਲ ਪਹਿਲੋਂ ਆ ਗਏ ਨੇ, ਉਹਨਾਂ ਦੇ ਫੈਸਲੇ ਜਿਹੜੇ ਉਹਨਾਂ ਨੇ ਲਏ ਨੇ ਉਹਨਾਂ ਵੱਲ ਦੇਖ ਕੇ ਉਹ ਉੱਦਾਂ ਦੇ ਫੈਸਲੇ ਲਊਗਾ। ਉਹਦੇ ਨਾਲ ਹੁੰਦਾ ਕੀ ਆ ਵੀ ਜਿੱਦਾਂ ਪੰਜਾਬ ਦੇ ਵਿੱਚ ਵੀ ਮਾੜੀ ਸੰਗਤ ਹੈਗੀ ਆ, ਪਿੰਡਾਂ 'ਚ ਵੀ ਹੁੰਦੀ ਆ, ਸ਼ਹਿਰਾਂ 'ਚ ਵੀ ਹੁੰਦੀ ਆ, ਇਹ ਹੁਣ ਕੈਨੇਡਾ, ਆਸਟ੍ਰੇਲੀਆ, ਇਹ ਉੱਥੇ ਵੀ ਹੋਣ ਲੱਗ ਪਿਆ ਹੈ। ਮਾੜੀ ਸੰਗਤ ਆਪਣੇ ਹੀ ਬੱਚਿਆਂ ਦੀ ਮਾੜੀ ਸੰਗਤ ਵੀ ਉੱਥੇ ਵੀ ਹੋਣ ਲੱਗ ਪਈ ਆ। ਹੁਣ ਜਿਹੜੇ ਤਾਂ ਬੱਚੇ ਆਪਣੇ ਪਰਿਵਾਰਾਂ ਦੇ ਕੋਲ ਜਾ ਰਹੇ ਨੇ, ਉਹ ਤਾਂ ਇੱਕ ਚਲੋ ਚੰਗੇ ਹੱਥਾਂ ਵਿੱਚ ਵੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਜਿਹੜੇ ਪਰਿਵਾਰ ਪਹਿਲੋਂ ਵੱਸਦੇ ਨੇ ਉਹ ਦੇਖਦੇ ਨੇ ਵੀ ਹਾਂ ਬੱਚੇ ਨੂੰ ਚਲੋ ਜੀ ਇਹਦਾ ਦਾਖਲਾ ਹੋ ਗਿਆ, ਹੁਣ ਇਹਨੂੰ ਕੰਮ ਲੱਭਦੀ ਹੈ, ਚਲੋ ਇਹ ਆਪਣਾ ਕਰਨ ਲੱਗ ਪਏ, ਉਹ ਦੇਖ ਰੇਖ ਦੇ ਵਿੱਚ ਬੱਚਾ ਹੁੰਦਾ। ਜਿਹੜੇ ਬੱਚੇ ਆਪਣੇ ਪਰਿਵਾਰਾਂ ਕੋਲ ਨਹੀਂ ਜਾਂਦੇ, ਆਪਣੇ ਦੋਸਤਾਂ ਮਿੱਤਰਾਂ ਕੋਲ ਜਾਂਦੇ ਆ, ਉਹਨਾਂ ਦੀ ਜਿਹੜੀ ਕਹਾਣੀ ਆ ਉਹ ਬਿਲਕੁਲ ਹੀ ਦੂਜੇ ਪਾਸੇ ਤੁਰਦੀ ਹੈ। ਉਹਦੇ ਵਿੱਚ ਗਲਤ ਫੈਸਲੇ ਵੀ ਲਏ ਜਾਂਦੇ ਨੇ, ਉਹਦੇ ਵਿੱਚ ਗਲਤ ਸੰਗਤ ਵੀ ਹੁੰਦੀ ਆ। ਗਲਤ ਸੰਗਤ ਦਾ ਮਤਲਬ ਇਹ ਵੀ ਨਸ਼ੇ ਕਰਨੇ ਜਾਂ ਦਾਰੂ ਪੀਣੀ, ਸ਼ੁਰੂ ਦੇ ਵਿੱਚ ਹੀ ਇੰਨੀ ਆਪਣੀ ਜ਼ਿੰਦਗੀ ਦੇ ਮੁੱਢਲੇ ਜਿਹੜੇ ਤੁਹਾਡੇ ਸਾਲ ਨੇ ਉਹਨਾਂ ਦੇ ਵਿੱਚ ਤੁਸੀਂ ਇਹ ਸਾਰੇ ਕੰਮ ਸ਼ੁਰੂ ਕਰ ਰਹੇ ਹੋ, ਤੁਹਾਡਾ ਦਿਮਾਗ ਹਜੇ ਉਨਾ ਡਿਵੈਲਪ ਜਾਂ ਉਹ ਉਨਾ ਹਜੇ ਉਹਦੇ ਵਿੱਚ ਇੰਨੀ ਸ਼ਕਤੀ ਹੈ ਨਹੀਂ ਗੀ ਕਿ ਉਹ ਇੱਕ ਬੜੇ ਵਧੀਆ ਫੈਸਲੇ ਲੈ ਸਕੇ, ਅਤੇ ਤੁਸੀਂ ਤੁਹਾਡੇ ਉੱਤੇ ਪੜ੍ਹਾਈ ਦਾ ਵੀ ਤੁਹਾਡੇ ਉੱਤੇ ਬੋਝ ਪੈ ਜਾਂਦਾ, ਕੰਮ ਦਾ ਵੀ ਬੋਝ ਪੈ ਜਾਂਦਾ, ਫਿਰ ਪਿੱਛੇ ਜੇ ਤੁਸੀਂ ਪੈਸੇ ਚੱਕ ਕੇ ਲੈ ਕੇ ਆਏ ਹੋ ਤੁਹਾਡੇ 'ਤੇ ਉਹਦੇ ਬੋਝ ਪਿਆ ਹੁੰਦਾ ਵੀ ਅਸੀਂ ਉਹ ਵੀ ਵਾਪਸ ਕਰਨੇ ਆ। ਹੁਣ ਇਹ ਸਾਰੇ ਸਟੂਡੈਂਟਾਂ ਦੇ ਵਿੱਚੋਂ ਉਹ ਕਿਹੜੇ ਸਟੂਡੈਂਟ ਨੇ ਜਾਂ ਉਹ ਕਿਹੜੇ ਵਿਦਿਆਰਥੀ ਨੇ ਜਿਹੜੇ ਟਾਈਮ ਬੰਨ ਕੇ ਸ਼ੋਪਿੰਗ ਮਾਲ ਦੇ ਜਿਹੜੇ ਪਾਰਕਿੰਗ ਏਰੀਏ ਨੇ, ਖੁੱਲ੍ਹੇ ਏਰੀਏ, ਉੱਥੇ ਜਾ ਕੇ ਲੜ ਰਹੇ ਨੇ? ਇਹ ਕਿਹੜੇ ਕਿਹੜੇ ਵਿਦਿਆਰਥੀ ਨੇ? ਮੈਂ ਥੋੜ੍ਹਾ ਜਿਹਾ ਮੈਨੂੰ ਕਿਉਂਕਿ ਮੈਂ ਵਿਦਿਆਰਥੀ ਜੀਵਨ 'ਚੋਂ ਲੰਘਿਆ ਜੀ, ਮੈਂ ਇਕੱਲਾ ਹੀ ਆਇਆ ਸੀ, ਕਿਸੇ ਪਰਿਵਾਰ ਕੋਲ ਨਹੀਂ ਸੀ ਆਇਆ, ਪਰ ਹਾਂ ਮੇਰੇ ਦੋਸਤ ਹੈਗੇ ਸੀ, ਤਿੰਨ ਚਾਰ ਜਣੇ ਇਕੱਠੇ ਰਹੇ ਹਾਂ, ਪਰ ਸਾਡਾ ਕੋਈ ਕਿਸੇ ਨਾਲ ਕਦੀ ਰੌਲਾ ਹੋਇਆ ਹੀ ਨਹੀਂ। ਹਾਂ ਅਸੀਂ ਪੜ੍ਹੇ ਹਾਂ, ਸਾਡੇ ਨਾਲ ਬਹੁਤ ਪੰਜਾਬੀ ਮੁੰਡੇ ਹੀ ਪੜ੍ਹੇ ਆ, ਪਰ ਸਾਡਾ ਤਾਂ ਕਦੀ ਇਹਦੇ ਨਾਲ ਕਿਸੇ ਨਾਲ ਹੋਇਆ ਵੀ ਉਹਨੇ ਮੈਨੂੰ ਆਹ ਕਹਿ ਦਿੱਤਾ ਜਾਂ ਉਹ ਕਹਿ ਦਿੱਤਾ। ਹਾਂ ਮੈਂ ਮਾਸਟਰ ਡਿਗਰੀ ਕਰਨਾ ਆ, ਇਹ ਜਿਹੜੇ ਸ਼ਾਇਦ ਬੱਚੇ ਆਉਂਦੇ ਨੇ ਇਹ ਡਿਪਲੋਮੇ ਕਰਨ ਆਉਂਦੇ ਨੇ, ਮੇਰੇ ਤੋਂ 2-3 ਸਾਲ ਛੋਟੇ ਕਹਿ ਲਈਏ ਜਦੋਂ ਮੈਂ ਆਇਆ ਸੀ ਉਹ ਏਜ ਵਿੱਚ ਹੋਣਗੇ, ਪਰ ਫਿਰ ਵੀ ਮੈਂ ਇੱਥੇ ਥੋੜ੍ਹਾ ਜਿਹਾ ਵੀ ਮੈਂ ਥੋੜ੍ਹਾ ਜਿਹਾ ਕਨਫਿਊਜ਼ ਹਾਂ ਵੀ ਇਹ ਬੱਚੇ ਇੱਦਾਂ ਕਿਉਂ ਕਰ ਰਹੇ ਨੇ, ਇਹ ਇੱਕ ਕਿਹਦੀ ਚੁੱਕ ਚਾ ਕੇ ਜਾਂ ਕਿਹਨੂੰ ਦੇਖ ਕੇ ਕਰ ਰਹੇ ਨੇ, ਜਾਂ ਸਾਡੇ ਪੰਜਾਬੀਆਂ ਦੇ ਵਿੱਚ ਇਹ ਬਹੁਤ ਵੱਡੀ ਇੱਕ ਸਮੱਸਿਆ ਸ਼ੁਰੂ ਤੋਂ ਚੱਲ ਰਹੀ ਹੈ ਸਾਰਿਆਂ ਦੇ ਵਿੱਚ, ਸਾਡੀ ਸਹਿਣ ਸ਼ਕਤੀ ਹੈ ਨਹੀਂ ਗੀ, ਅਸੀਂ ਵਾਧੂ ਦੇ ਮਸਲੇ ਉੱਦਾਂ ਹੀ ਚੱਕੀ ਫਿਰਦੇ ਹਾਂ। ਹੁਣ ਬੱਚਿਆਂ ਦੇ ਵਿੱਚ ਵੀ ਹੈ, ਹੁਣ ਬੱਚੇ ਦੇਖੋ ਵਿਦਿਆਰਥੀ ਦਾ ਜੀਵਨ ਕੀ ਹੋਣਾ ਚਾਹੀਦਾ, ਵਿਦਿਆਰਥੀ ਦਾ ਜੀਵਨ ਇਹ ਹੋਣਾ ਚਾਹੀਦਾ ਵੀ ਤੁਸੀਂ ਆਪਣੇ ਸਕੂਲ ਗਏ ਹੋ, 2-3 ਦਿਨ ਸਕੂਲ ਗਏ ਹੋ, ਠੀਕ ਆ, ਅਤੇ ਬਾਕੀ ਜਿਹੜਾ ਤੁਸੀਂ ਕੰਮ ਦਾ ਟਾਈਮ ਆ ਤੁਹਾਡਾ ਕੰਮ ਦਾ ਟਾਈਮ ਆ, ਬਾਕੀ ਵੀਕਐਂਡ ਦੇ ਉੱਤੇ ਤੁਸੀਂ ਫਿਲਮਾਂ ਦੇਖ ਲਈਆਂ ਜਾਂ ਜਿਹੜਾ ਤੁਸੀਂ ਕਹਿ ਲਓ ਇੱਕ ਫਨ ਐਕਟੀਵਿਟੀ ਕਰ ਲੈਣੀ ਹੈ ਨਾ। ਲੜਾਈ ਫਿਰ ਵੀ ਇਹਦੇ ਵਿੱਚ ਨਹੀਂ ਆਉਂਦੀ, ਲੜਾਈ ਕਿੱਥੋਂ ਆ ਰਹੀ ਆ? ਇਹ ਫਿਰ ਮਾੜੇ ਅਨਸਰ ਨੇ ਨਾ, ਜਿਨ੍ਹਾਂ ਦੀ ਕਹਿ ਲਓ ਜਿਹੜੀ ਪਰਵਰਿਸ਼ ਆ ਉਹ ਮਾੜੇ ਤਰੀਕੇ ਨਾਲ ਹੋਈ ਆ, ਵੀ ਉਹਨਾਂ ਨੂੰ ਇੱਕਦਮ ਤੁਸੀਂ ਖੁੱਲ੍ਹ ਦੇ ਦਿੱਤੀ ਆ, ਉਹ ਚੰਗਾ ਕੰਮ ਕਰਨ ਦੀ ਬਜਾਏ ਉਹ ਮਾੜਾ ਕੰਮ ਕਰ ਰਹੇ ਨੇ। ਹੁਣ ਇਹਦਾ ਜਿਹੜਾ ਇੱਕ ਖਬਰ ਲਾਈ ਸੀ ਵੀ 119 ਮੁੰਡੇ ਡਿਪੋਰਟ ਕੀਤੇ ਜਾਣਗੇ, ਇੱਦਾਂ ਨਹੀਂ ਹੁੰਦਾ ਵੀ ਡਿਪੋਰਟ ਉਸੇ ਵੇਲੇ ਉਹ ਕਰ ਦੇਣਗੇ, ਕਿਉਂਕਿ ਜਿਹੜੇ ਦੇਸ਼ਾਂ 'ਚ ਅਸੀਂ ਰਹਿ ਰਹੇ ਹਾਂ, ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ, ਇੱਥੇ ਉੱਦਾਂ ਵੀ ਕ੍ਰਾਈਮ ਹੁੰਦਾ ਆ, ਜੁਰਮ ਇੱਥੇ ਵੀ ਹੁੰਦੇ ਨੇ, ਪਰ ਇਹ ਨਹੀਂ ਹੈ ਵੀ ਉਹਨਾਂ ਨੂੰ ਚੱਕ ਕੇ ਸਾਰਿਆਂ ਨੂੰ ਇਹ ਡਿਪੋਰਟ ਕਰ ਦਿੰਦੇ ਨੇ। ਉਹਦਾ ਇੱਕ ਪੂਰਾ ਪ੍ਰੋਸੈਸ ਹੁੰਦਾ ਆ, ਉਹ ਵੀ ਉਹਨੂੰ ਚਾਰਜ ਕੀਤਾ ਜਾਂਦਾ ਆ, ਫਿਰ ਜੱਜ ਦੇ ਸਾਹਮਣੇ ਲਿਆ ਜਾਂਦਾ, ਫਿਰ ਜੱਜ ਦੇਖਦਾ ਵੀ ਚਾਰਜ ਕਿੰਨੇ ਕੁ ਸੀਰੀਅਸ ਨੇ, ਫਿਰ ਉਸ ਹਿਸਾਬ ਨਾਲ ਉਹਨੂੰ ਸਜ਼ਾ ਦਿੱਤੀ ਜਾਂਦੀ ਆ। ਕਈ ਵਾਰੀ ਸਜ਼ਾ ਨਹੀਂ ਵੀ ਦਿੱਤੀ ਜਾਂਦੀ, ਕਈ ਵਾਰੀ ਵਾਰਨਿੰਗ ਦੇ ਕੇ ਵੀ ਛੱਡਿਆ ਜਾਂਦਾ। ਪਰ ਹਾਂ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਤੁਹਾਡੇ ਕਿਰਦਾਰ 'ਤੇ ਕੁਐਸਚਨ ਕਰਦਾ। ਜਦੋਂ ਤੁਸੀਂ ਇੱਕ ਵਾਰੀ ਚਾਰਜ ਹੋ ਗਏ ਹੋ, ਪੁਲਿਸ ਨੇ ਤੁਹਾਨੂੰ ਚਾਰਜ ਕਰ ਦਿੱਤਾ, ਇਹ ਤੁਹਾਡੇ ਰਿਕਾਰਡ ਵਿੱਚ ਰਹੂਗਾ। ਜਦੋਂ ਤੁਸੀਂ ਅੱਗੇ ਜਾ ਕੇ ਆਪਣੀ ਫਾਈਲ ਲਾਉਣੀ ਆ, ਉਹ 'ਚ ਕੋਈ ਇਹ ਚੀਜ਼ ਨਹੀਂ ਮੈਟਰ ਕਰਦੀ ਵੀ ਤੁਸੀਂ ਵਿਆਹ ਵਾਲੇ ਪਾਸਿਓਂ ਫਾਈਲ ਲਾ ਰਹੇ ਹੋ, ਤੁਸੀਂ ਪੜ੍ਹਾਈ ਕਰਕੇ ਆਪਣੇ ਪੁਆਇੰਟਾਂ ਦੇ ਹਿਸਾਬ 'ਤੇ ਫਾਈਲ ਲਾ ਰਹੇ ਹੋ, ਉਹ ਤੁਹਾਡਾ ਜਿਹੜਾ ਕਿਰਦਾਰ ਆ, ਤੁਹਾਡੀ ਪੁਲਿਸ ਬੈਕਗਰਾਊਂਡ ਚੈੱਕ ਹੋਊਗਾ, ਤੁਹਾਡਾ ਕਿਰਦਾਰ ਚੈੱਕ ਕੀਤਾ ਜਾਊਗਾ, ਤੁਹਾਡੇ ਤੁਸੀਂ 2 ਸਾਲ ਰਹੇ ਹੋ, 3 ਸਾਲ ਰਹੇ ਹੋ, ਜੇ ਤੁਸੀਂ ਤੁਹਾਨੂੰ ਕਿੰਨੀਆਂ ਸਪੀਡਿੰਗ ਟਿਕਟਸ ਆਈਆਂ ਨੇ, ਕਿੰਨੀ ਵਾਰੀ ਤੁਸੀਂ ਪੁਲਿਸ ਨੇ ਤੁਹਾਨੂੰ ਫੜਿਆ ਆ, ਜਾਂ ਤੁਸੀਂ ਡਰਿੰਕ ਡਰਾਈਵਿੰਗ ਕਰਦੇ ਫੜੇ ਗਏ, ਉਹ ਸਾਰਾ ਕੁਛ ਤੁਹਾਡਾ ਨਾਲ ਲੱਗਦਾ ਜੀ। ਹੁਣ ਜਿਹੜੇ ਇਹ ਬੱਚੇ ਕਰ ਰਹੇ ਨੇ ਜਾਂ ਵਿਦਿਆਰਥੀ ਇਹ ਕੰਮ ਕਰ ਰਹੇ ਨੇ ਵੀ ਕਿਰਪਾਨਾਂ ਚੱਕ ਕੇ ਆਪਸ 'ਚ ਲੜ ਰਹੇ ਨੇ, ਪਹਿਲੀ ਗੱਲ ਤਾਂ ਇਹ ਵੀ ਤੁਸੀਂ ਇੱਕੋ ਮੁਲਕ ਤੋਂ ਆਏ ਹੋ, ਆਪਸ 'ਚ ਲੜਨ ਦਾ ਕੀ ਮਤਲਬ ਹੈ? ਇਹਦੇ ਪਿੱਛੇ ਕੋਈ ਵੀ ਕਾਰਨ ਹੋਵੇ, ਕੁੜੀ ਦਾ ਕਾਰਨ ਆ ਉਹਨੇ ਮੇਰੇ ਪੈਸੇ ਨਹੀਂ ਦਿੱਤੇ, ਉਹਨੇ ਮੈਨੂੰ ਆਹ ਕਰਤਾ ਉਹ ਕਰਤਾ, ਜੋ ਵੀ ਕਾਰਨ ਆ, ਇਹ ਲੜਾਈ ਕਰਨੀ ਨਾ ਪੰਜਾਬ 'ਚ ਇਹ ਕੋਈ ਸਲਿਊਸ਼ਨ ਆ ਜੀ, ਨਾ ਇੱਥੇ। ਹਾਂ, ਪੰਜਾਬ ਦੇ ਵਿੱਚ ਇਹ ਆ ਵੀ ਤੁਸੀਂ ਲੜਾਈ ਕਰ ਲਈ, ਤੁਹਾਡੇ ਪਰਚਾ ਨਹੀਂ ਹੋਊਗਾ, ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੇ ਪਿਤਾ ਜੀ ਦਾ ਕੋਈ ਰਸੂਖ ਹੋਊਗਾ, ਤੁਹਾਨੂੰ ਬਚਾ ਲੈਣਗੇ। ਇਹ ਕਨੇਡਾ ਅਤੇ ਆਸਟ੍ਰੇਲੀਆ ਦੇ ਵਿੱਚ ਨਹੀਂ ਕੋਈ ਬਚਾਊਗਾ ਜੀ, ਇੱਥੇ ਤੁਹਾਡੇ 'ਤੇ ਪਰਚਾ ਵੀ ਹੋਊਗਾ ਜੇ ਤੁਸੀਂ ਕੁਛ ਗਲਤ ਕੀਤਾ ਆ, ਕੋਈ ਵਾਇਲੈਂਟ ਕ੍ਰਾਈਮ ਕੀਤਾ ਆ, ਉਹ ਸਭ ਤੋਂ ਜ਼ਿਆਦਾ ਸੀਰੀਅਸ ਚਾਰਜ ਹੁੰਦਾ ਤੁਹਾਡੇ ਉੱਤੇ। ਉੱਥੇ ਤੁਹਾਡੀ ਇਹ ਗੱਲ ਨਹੀਂ ਸੁਣੀ ਜਾਊਗੀ ਵੀ ਹਾਂ ਇਹ ਮੈਨੂੰ ਅੱਖਾਂ ਕੱਢਦਾ ਸੀ, ਹਾਂ ਇਹਨੇ ਮੇਰੀ ਗਰਲਫ੍ਰੈਂਡ ਨੂੰ ਛੇੜਿਆ ਸੀ, ਹਾਂ ਇਹਨੇ ਮੈਨੂੰ ਮਾਂ ਦੀ ਜਾਂ ਭੈਣ ਦੀ ਗੱਲ ਕੱਢਤੀ ਸੀ। ਉਹ ਮੈਟਰ ਨਹੀਂ ਕਰਦਾ ਜੀ, ਜਦੋਂ ਤੁਸੀਂ ਅਗਲੇ ਨੂੰ ਜ਼ਖਮੀ ਕਰਤਾ ਤੁਸੀਂ ਦੋਸ਼ੀ ਹੋ ਗਏ ਹੋ, ਜੱਜ ਨੇ ਉਹ ਚੀਜ਼ ਦੇਖਣੀ ਆ, ਫਿਰ ਜੱਜ ਨੇ ਇਹ ਵੀ ਚੀਜ਼ ਦੇਖਣੀ ਆ ਤੁਹਾਨੂੰ ਮੁਲਕ 'ਚ ਆਇਆ ਨੂੰ ਹੋਇਆ ਕਿੰਨਾ ਚਿਰ ਆ। ਜੇ ਤੁਹਾਨੂੰ 1-2 ਸਾਲ ਹੋ ਗਏ ਨੇ, ਠੀਕ ਹੈ ਨਾ, ਜੱਜ ਫਿਰ ਉਹ ਸੋਚ ਸਕਦਾ ਵੀ ਹਾਂ ਕਿਤੇ ਕੋਈ ਕਾਰਨ ਹੋ ਸਕਦਾ, ਪਰ ਜੇ ਤੁਸੀਂ ਨਵੇਂ ਨਵੇਂ ਆਏ ਹੋ ਇਹ ਕੰਮ ਕਰ ਰਹੇ ਹੋ ਤਾਂ ਜੱਜ ਫਿਰ ਤੁਹਾਨੂੰ ਸਖ਼ਤ ਸਜ਼ਾ ਵੀ ਦੇ ਸਕਦਾ। ਇਹ ਮੇਰੇ ਨਾ ਜਿੰਨੇ ਵੀ ਦੇਖੋ ਵਿਦਿਆਰਥੀ ਜੇ ਟਰੱਕ ਚਲਾਉਂਦੇ ਜਾਂ ਕੋਈ ਵੀ ਕੰਮ ਕਾਰ ਕਰਦੇ ਸੁਣ ਰਹੇ ਨੇ, ਮੈਂ ਤੁਹਾਨੂੰ ਇੱਕ ਸਿੱਧੀ ਜਿਹੀ ਚੰਗੀ ਜਿਹੀ ਸਲਾਹ ਦਿੰਦਾ, ਉਸ ਵਾਹਿਗੁਰੂ ਦਾ ਸ਼ੁਕਰ ਕਰੋ ਵੀ ਤੁਸੀਂ ਇਹ ਸੋਹਣੇ ਮੁਲਕਾਂ 'ਚ ਆ ਗਏ ਹੋ। ਪਹਿਲਾ ਸ਼ੁਕਰ ਤਾਂ ਇਹ ਆ ਜੀ, ਦੂਜਾ ਸ਼ੁਕਰ ਆਪਣੇ ਮਾਪਿਆਂ ਦਾ ਕਰੋ ਵੀ ਜਿਨ੍ਹਾਂ ਨੇ ਆਪਣੇ ਪੱਲਿਓਂ ਪੈਸੇ ਲਾ ਕੇ ਤੁਹਾਨੂੰ ਟਿਕਟਾਂ ਤੱਕ ਦੇ ਪੈਸੇ ਦੇ ਕੇ ਇੱਥੇ ਭੇਜਿਆ। ਕਈਆਂ ਨੇ ਜ਼ਮੀਨਾਂ ਵੇਚੀਆਂ ਹੋਣਗੀਆਂ, ਕਈਆਂ ਨੇ ਜ਼ਮੀਨਾਂ ਗਹਿਣੇ ਰੱਖੀਆਂ ਹੋਣਗੀਆਂ। ਮੈਂ ਕੱਲ੍ਹ ਮੇਰੇ ਮਾਤਾ ਜੀ ਮੈਨੂੰ ਦੱਸ ਰਹੇ ਸੀ ਵੀ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ, ਵੀ ਦੂਰ ਦੀ ਰਿਸ਼ਤੇਦਾਰੀ ਆ, ਉਹਨਾਂ ਦੇ ਕਨੇਡਾ ਦਾ ਵੀਜ਼ਾ ਲੱਗ ਗਿਆ, ਉਹਨਾਂ ਕੋਲ ਟਿਕਟਾਂ ਦੇ ਪੈਸੇ ਨਹੀਂ ਸੀ, ਉਹਨਾਂ ਦਾ ਘਰ ਵੇਚ ਕੇ ਅਤੇ ਉਹਦਾ ਪਿਓ ਕਿਰਾਏ 'ਤੇ ਚੱਲ ਗਿਆ ਅਤੇ ਉਹ ਬੱਚਾ ਉਹਨਾਂ ਨੇ ਬਾਹਰ ਭੇਜਿਆ। ਦੇਖੋ ਇੰਨੀ ਅਸੀਂ ਸੈਕਰੀਫਾਈਸ ਸਾਡੇ ਪੇਰੈਂਟਸ ਕਰ ਰਹੇ ਨੇ ਸਾਡੇ ਲਈ, ਅਤੇ ਸਾਡਾ ਕੀ ਫਰਜ਼ ਬਣਦਾ? ਸਾਡਾ ਫਰਜ਼ ਬਣਦਾ ਵੀ ਜਿਹੜਾ ਤੁਹਾਨੂੰ ਕੰਮ ਦੇ ਕੇ ਭੇਜਿਆ, ਜ਼ਿੰਮੇਵਾਰੀ ਦੇ ਕੇ ਭੇਜੀ ਆ ਉੱਥੋਂ, ਤੁਸੀਂ ਉਹਨੂੰ ਨਿਭਾਓ ਇੱਕ ਵਧੀਆ ਬੱਚੇ ਬਣ ਕੇ, ਇੱਕ ਵਧੀਆ ਸਿਟੀਜ਼ਨ ਬਣ ਕੇ। ਪਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਵੀ ਗਰੁੱਪਬਾਜ਼ੀ ਵਿੱਚ ਹੋ ਕੇ ਅਤੇ ਮੈਂ ਐਂ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਮੈਂ ਬੇਨਤੀ ਕਰਦਾ ਜੀ ਜਦੋਂ ਪੈਂਦੀ ਆ ਨਾ ਤੁਹਾਡੇ 'ਤੇ ਫਿਰ ਕੋਈ ਨਹੀਂ ਖੜਦਾ। ਇਹ ਸਭ ਗੱਲਾਂ ਨੇ, ਇਹ ਵੀਰੇ ਅਸੀਂ ਆਹ ਕਰ ਦਾਂਗੇ, ਵੀਰੇ ਅਸੀਂ ਉਹ, ਕੋਈ ਨਹੀਂ ਖੜਦਾ ਜੀ, ਇਹ ਜ਼ਿੰਦਗੀ ਦੀ ਸੱਚਾਈ ਆ। ਜਦੋਂ ਤੁਹਾਡੇ 'ਤੇ ਭੀੜ ਪੈਣੀ ਆ ਫਿਰ ਅਗਲੇ ਦੀਆਂ ਸ਼ਿਫਟਾਂ ਵੀ ਆ ਜਾਣੀਆਂ, ਫਿਰ ਅਗਲੇ ਦਾ ਕੰਮ ਵੀ ਆ ਜਾਣਾ, ਤੁਸੀਂ ਇਕੱਲਿਆਂ ਨੇ ਤਰੀਕਾਂ ਭੁਗਤਣੀਆਂ ਨੇ। ਤੁਸੀਂ ਜੇ ਤੁਹਾਨੂੰ ਜੇਲ੍ਹ ਹੁੰਦੀ ਹੈ ਚਾਰਜ ਲੱਗਦੇ, ਤੁਹਾਡੇ ਤੁਸੀਂ ਇਕੱਲੇ ਜ਼ਿੰਮੇਵਾਰ ਹੋਵੋਗੇ। ਉਹ ਅਗਲਾ ਹੈਲਪ ਕਰਨੀ ਵੀ ਚਾਹੇ ਉਹ ਫਿਰ ਵੀ ਕੁਛ ਨਹੀਂ ਕਰ ਸਕਦਾ। ਤੁਸੀਂ ਇਹ ਜੋ ਆਪਣੀ ਜਿਹੜੀ ਕਮਿਊਨਿਟੀ ਹੈ ਪੰਜਾਬੀ ਭਾਈਚਾਰਾ, ਉਹਦੀ ਜੋ ਤੁਸੀਂ ਖਿੱਲੀ ਅੜਵਾ ਰਹੇ ਹੋ ਨਿਊਜ਼ ਮੀਡੀਆ ਦੇ ਵਿੱਚ ਵੀ, ਗੋਰੇ ਵੀ ਅਖਬਾਰਾਂ ਪੜ੍ਹਦੇ ਨੇ, ਉਹਨਾਂ ਦਾ ਦੇਸ਼ ਆ, ਉਹਨਾਂ ਦਾ ਵਸਾਇਆ ਹੋਇਆ ਦੇਸ਼ ਆ, ਉਹਨਾਂ ਦੇ ਵਸਾਏ ਉਹਨਾਂ ਦੇ ਬਣਾਏ ਹੋਏ ਸਿਸਟਮ 'ਚ ਅਸੀਂ ਆ ਰਹੇ ਹਾਂ, ਉਹ ਸਿਸਟਮ 'ਚ ਆ ਰਹੇ ਹਾਂ ਵੀ ਜਿੱਥੇ ਤੁਸੀਂ ਕੋਈ ਵੀ ਕੰਮ ਕਰਨਾ ਸ਼ੁਰੂ ਕਰਦੇ ਹੋ ਉਹ ਤੁਹਾਨੂੰ ਪ੍ਰੋਪਰ ਤੁਹਾਡਾ ਮਿਹਨਤਾਨਾ ਮਿਲਦਾ, ਤੁਹਾਨੂੰ ਤੁਹਾਡੀ ਪ੍ਰੋਪਰ ਤੁਹਾਨੂੰ ਪੇ ਮਿਲਦੀ ਆ। ਜਿਹੜੇ ਕੰਮ ਅਸੀਂ ਪੰਜਾਬ 'ਚ ਕਦੇ ਸੋਚੇ ਨਹੀਂ ਉਹ ਵੀ ਅਸੀਂ ਆ ਕੇ ਇੱਥੇ ਕਰਦੇ ਹਾਂ, ਪਰ ਫਿਰ ਵੀ ਉਹ ਕਰਕੇ ਵੀ ਲੋਕਾਂ ਨੇ ਬਹੁਤ ਸੋਹਣੇ ਇੱਥੇ ਘਰ ਬਣਾਏ ਨੇ, ਸਾਰੀ ਜ਼ਿੰਦਗੀ ਵਧੀਆ ਬਣੀ ਹੋਈ ਆ। ਮੇਰਾ ਕਹਿਣ ਦਾ ਮਤਲਬ ਵੀ ਇਹ ਫਰਕ ਆ, ਇਸ ਕਰਕੇ ਅਸੀਂ ਸਾਰਾ ਕੁਛ ਛੱਡ ਕੇ ਇਸ ਮੁਲਕਾਂ 'ਚ ਬੈਠੇ ਹੋਏ ਹਾਂ। ਲੋਕ ਕਹਿੰਦੇ ਜੀ ਪੈਸਾ ਕਮਾਉਣ ਆਉਂਦੇ, ਪੈਸਾ ਦੂਜੇ ਪਾਸੇ ਆ ਜਾਂਦਾ, ਪਹਿਲਾਂ ਹੁੰਦਾ ਵੀ ਤੁਹਾਡਾ ਜੀਵਨ ਜਾਂਚ, ਜਿਹੜਾ ਤੁਹਾਡਾ ਲਾਈਫ ਸਟਾਈਲ ਆ ਉਹ ਕਿੱਦਾਂ ਦਾ ਆ। ਇਸ ਕਰਕੇ ਤੁਸੀਂ ਇਸ ਮੁਲਕ 'ਚ ਆਏ ਹੋ, ਫਿਰ ਥੋੜ੍ਹਾ ਆਪਾਂ ਅਕਲ ਨੂੰ ਹੱਥ ਮਾਰੀਏ ਵੀ ਇੱਦਾਂ ਦੀ ਹਰਕਤਾਂ ਕਰਨੀਆਂ, ਉਹ ਵੀ ਪਬਲਿਕ ਦੇ ਵਿੱਚ, ਅਸੀਂ ਕਿਹੜੀ ਕਿਹਨੂੰ ਅਸੀਂ ਦਿਖਾ ਰਹੇ ਹਾਂ ਵੀ ਕਿਹਨੂੰ ਰੀਪ੍ਰਜੈਂਟ ਕਰ ਰਹੇ ਹਾਂ। ਨਾਂ ਦੇ ਪਿੱਛੇ ਸਿੰਘ ਲੱਗਿਆ ਹੋਇਆ ਅਤੇ ਉਹ ਚਾਰਜ ਹੋ ਰਿਹਾ ਜੀ ਵੀ ਹਾਂ ਜੀ ਇਹਨਾਂ ਨੇ ਪਬਲਿਕ ਦੇ ਵਿੱਚ ਇੱਕ ਦੂਜੇ ਨੂੰ ਕੁੱਟਿਆ ਮਾਰਿਆ। ਮੈਂ ਕੋਈ ਵਕੀਲ ਨਹੀਂ ਹੈਗਾ ਪਰ ਜਿੰਨਾ ਕੁ ਮੈਨੂੰ ਪਤਾ ਨਾ ਇਹ ਜੋ ਵੀ ਲੋਕ ਹਰਕਤਾਂ ਪਬਲਿਕ ਦੇ ਵਿੱਚ ਇੱਦਾਂ ਕਰਦੇ ਨੇ, ਘਰ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਕੁੱਟੂ ਮਾਰੋਗੇ ਉਹ ਡੋਮੈਸਟਿਕ ਦੇ ਵਿੱਚ ਆ ਜਾਂਦਾ, ਜਦੋਂ ਤੁਸੀਂ ਪਬਲਿਕ ਦੇ ਵਿੱਚ ਕਰੋਗੇ ਨਾ ਉਹ ਫਿਰ ਪਬਲਿਕ ਜਿਹੜੀ ਆਈ ਆ ਉਹਦੇ ਵਿੱਚ ਆਉਂਦਾ ਅਤੇ ਪੁਲਿਸ ਇਸ ਚੀਜ਼ ਨੂੰ ਬਹੁਤ ਸੀਰੀਅਸ ਲੈਂਦੀ। ਫਿਰ ਤੁਹਾਨੂੰ ਫੁੱਲ ਫੋਰਸ ਆਫ ਜਸਟਿਸ ਜਿਹਨੂੰ ਕਹਿੰਦੇ ਹੁੰਦੇ ਨੇ ਫਿਰ ਉਹ ਤੁਹਾਡੇ 'ਤੇ ਲੱਗੂਗੀ, ਫਿਰ ਤੁਸੀਂ ਕਹੋਗੇ ਵੀ ਗੋਰੇ ਸਾਡੇ ਨਾਲ ਧੱਕਾ ਕਰਦੇ ਨੇ, ਗੋਰੇ ਨਸਲਵਾਦ ਕਰਦੇ ਨੇ ਜਿਹਨੂੰ ਕਿ ਇੰਗਲਿਸ਼ 'ਚ ਰੇਸਿਜ਼ਮ ਕਹਿੰਦੇ ਨੇ। ਮੇਰਾ ਇੱਥੇ ਇੱਕ ਸਵਾਲ ਹੈ ਜੀ ਵੀ ਜਦੋਂ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਤੁਸੀਂ ਕੀ ਉਹਨਾਂ ਨੂੰ ਇਹ ਅਲਾਓ ਕਰੋਗੇ ਵੀ ਤੁਹਾਡੇ ਪਿੰਡ ਦੀ ਜਿਹੜੀ ਮੇਨ ਸੱਥ ਆ ਜਾਂ ਕਹਿ ਲਓ ਚੌਂਕ ਆ ਜਿੱਥੇ ਸਾਰਾ ਪਿੰਡ ਦੇ ਪ੍ਰੋਗਰਾਮ ਹੁੰਦੇ ਨੇ ਜਾਂ ਘੱਟ ਹੁੰਦਾ ਜੋ ਵਟ ਐਵਰ ਆਪਾਂ ਕਹਿ ਲਈਏ ਜੰਝ ਘਰ ਹੈ, ਉੱਥੇ ਆ ਕੇ ਉਹ ਖਰੂਦ ਪਾਉਣ, ਉੱਚੀ ਉੱਚੀ ਕਾਰਾਂ ਦੇ ਵਿੱਚ ਗਾਣੇ ਲਾ ਕੇ ਚਾਂਗੜਾ ਮਾਰਨ? ਕੋਈ ਵੀ ਨਹੀਂ, ਜਿੰਨੇ ਵੀ ਸੁਣ ਰਹੇ ਹੋ ਅਸੀਂ ਸਭ ਤੋਂ ਵੱਡੇ ਨਸਲਵਾਦੀ ਤਾਂ ਅਸੀਂ ਹਾਂ, ਗੋਰਿਆਂ ਨੂੰ ਤਾਂ ਬਦਨਾਮ ਕੀਤਾ ਜਾਂਦਾ ਨਾ, ਸਭ ਤੋਂ ਵੱਡੇ ਨਸਲਵਾਦੀ ਤਾਂ ਅਸੀਂ ਹਾਂ ਜਿਹੜੇ ਪ੍ਰਵਾਸੀ ਮਜ਼ਦੂਰਾਂ ਨਾਲ ਅਸੀਂ ਇੰਨਾ ਨਸਲਵਾਦ ਪੰਜਾਬ ਦੇ ਵਿੱਚ ਕਰਦੇ ਹਾਂ, ਜਦਕਿ ਉਹ ਉਸੇ ਦੇਸ਼ ਦੇ ਵਸ਼ਿੰਦੇ ਨੇ, ਅਸੀਂ ਤਾਂ ਫਿਰ ਵੀ ਦੂਜੇ ਦੇਸ਼ 'ਚੋਂ ਆ ਕੇ ਇਹਨਾਂ ਦੇਸ਼ 'ਚ ਰਹਿ ਰਹੇ ਹਾਂ ਨਾ। ਅਸੀਂ ਉਹਨਾਂ ਨੂੰ ਕਿੰਨਾ ਕੁ ਉਹਨਾਂ ਦਾ ਵੀ ਟੋਲਰੇਟ ਜਾਂ ਸਬਰ ਰੱਖਦੇ ਹਾਂ? ਅੱਜ ਤੋਂ 10 ਸਾਲ ਪਹਿਲਾਂ ਜਦੋਂ ਤੁਸੀਂ ਦੇਖਿਆ ਹੋਣਾ ਵੀ ਰਿਕਸ਼ੇ ਵਾਲਾ ਜਾਂ ਮਾੜਾ ਮੋਟਾ ਕਿਤੇ ਕਾਰ ਨਾਲ ਮਾੜਾ ਮੋਟਾ ਖਹਿ ਵੀ ਗਿਆ, ਉੱਤਰਦੇ ਸਾਰ ਹੀ ਉਹਦੇ ਥੱਪੜ ਮਾਰ ਕੇ ਮਾਂ ਭੈਣ ਦੀ ਗੱਲ ਕੱਢ ਕੇ ਉਹਨਾਂ ਗੱਲ ਕਰਦੇ ਹੁੰਦੇ ਸੀ। ਅਤੇ ਜੇ ਸਾਨੂੰ ਇਸ ਸੋਹਣੇ ਮੁਲਕਾਂ 'ਚ ਮੌਕਾ ਮਿਲ ਰਿਹਾ ਅਤੇ ਅਸੀਂ ਉਸ ਮੌਕੇ ਨੂੰ ਇੱਦਾਂ ਦੀਆਂ ਹਰਕਤਾਂ ਕਰਕੇ ਕਿਉਂ ਜਾਈ ਗਵਾ ਰਹੇ ਹਾਂ? ਫਿਰ ਦੂਜਾ ਮੁੱਦਾ ਆਉਂਦਾ ਜੀ ਵੀ ਜਿਹੜੇ ਤੁਹਾਨੂੰ ਘਰ ਦਿੰਦੇ ਨੇ ਕਿਰਾਏ 'ਤੇ ਰਹਿਣ ਲਈ, ਅਗਲਿਆਂ ਦੀ ਉਹ ਇਨਵੈਸਟਮੈਂਟ ਪ੍ਰੋਪਰਟੀ ਹੁੰਦੀ ਆ, ਮਿਹਨਤ ਦੀ ਕਮਾਈ ਹੁੰਦੀ ਆ, ਜਦੋਂ ਤੁਸੀਂ ਘਰ ਲਓਗੇ ਨਾ ਉਦੋਂ ਤੁਸੀਂ ਸੋਚਿਓ ਵੀ 10% 20% ਇਕੱਠਾ ਕਰਨਾ ਕਿੰਨਾ ਔਖਾ ਹੁੰਦਾ। ਹੁਣ ਤਾਂ ਚਲੋ ਠੀਕ ਹੈ, ਤੁਸੀਂ ਲੋਨ 'ਤੇ ਕਾਰਾਂ ਲੈ ਕੇ ਪੂਰੀਆਂ ਟੋਰਾਂ ਮਾਰ ਰਹੇ ਹੋ, ਸਾਰਾ ਕੁਛ ਕਰ ਰਹੇ ਹੋ, ਬਹੁਤ ਵਧੀਆ ਖੁਸ਼ੀ ਆ ਵੀ ਚਲੋ ਤੁਸੀਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋ, ਇੰਜੋਏ ਕਰ ਰਹੇ ਹੋ। ਪਰ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ, ਫਿਰ ਜਦੋਂ ਪੈਸੇ ਜੋੜਨੇ ਪੈਂਦੇ ਨੇ, ਫਿਰ ਜਦੋਂ ਮੋਰਗੇਜ ਬ੍ਰੋਕਰ ਵਾਲੇ ਕੋਲ ਜਾਂਦੇ ਹਾਂ, ਫਿਰ ਉਹ ਅਗਲਾ ਕਹਿੰਦਾ ਵੀ ਨਹੀਂ ਬਾਈ ਆਹ ਗੱਡੀ ਤੈਨੂੰ ਸੇਲ ਕਰਨੀ ਪੈਣੀ ਆ, ਤੇਰੀ ਬੋਰਿੰਗ ਪਾਵਰ ਹੈ ਨਹੀਂ ਗੀ, ਫਿਰ ਜਦੋਂ ਇਹ ਸਾਰੀਆਂ ਚੀਜ਼ਾਂ ਤੁਹਾਡੇ 'ਤੇ ਇਕੱਠੀਆਂ ਪੈਂਦੀਆਂ ਨੇ ਨਾ, ਫਿਰ ਤੁਹਾਨੂੰ ਪਤਾ ਲੱਗਦਾ ਵੀ ਜਿਹਦੇ ਘਰ 'ਚ ਰਹਿ ਕੇ ਤੁਸੀਂ ਗੰਦ ਪਾ ਰਹੇ ਹੋ, ਤੁਸੀਂ ਉਹ ਉਸ ਘਰ ਦੀ ਕੇਅਰ ਨਹੀਂ ਕਰ ਰਹੇ, ਸਫਾਈ ਵੱਲ ਧਿਆਨ ਨਹੀਂ ਕਰ ਰਹੇ, ਉਹਦੇ ਦਿਲ 'ਤੇ ਕੀ ਬੇਇੱਜ਼ਤੀ ਹੋਊਗੀ? ਠੀਕ ਆ ਤੁਸੀਂ ਕਹਿੰਦੇ ਅਸੀਂ ਕਿਰਾਇਆ ਦਿੰਦੇ ਰਹਿੰਦੇ ਹਾਂ, ਵਧੀਆ ਗੱਲ ਹੈ ਜੀ ਕਿਰਾਇਆ ਦਿੰਦੇ ਰਹਿੰਦੇ ਹੋ, ਪਰ ਇਕੱਲਾ ਕਿਰਾਇਆ ਦੇਣ ਨਾਲ ਤੁਹਾਡੀ ਜ਼ਿੰਮੇਵਾਰੀਆਂ ਖਤਮ ਨਹੀਂ ਹੋ ਜਾਂਦੀਆਂ। ਉਹ ਅਗਲਾ ਤੁਹਾਨੂੰ ਜੇ ਪੰਜਾਬੀ ਬੰਦਾ ਇਸ ਕਰਕੇ ਤੁਹਾਨੂੰ ਦੇ ਰਿਹਾ ਘਰ ਵੀ ਹਾਂ ਚਲੋ ਸਟੂਡੈਂਟ ਨੇ, ਉਹ ਵੀ ਤੁਹਾਡੇ 'ਤੇ ਇੱਕ ਤਰ੍ਹਾਂ ਫੇਵਰ ਹੀ ਕਰ ਰਿਹਾ। ਤੁਸੀਂ ਰੈਂਟਲ ਏਜੰਸੀ ਦੇ ਥਰੂ ਜਾ ਕੇ ਦੇਖ ਲਿਓ ਅਗਲੇ ਘਰ ਨਹੀਂ ਦਿੰਦੇ, ਉਹ ਕਿਉਂ ਨਹੀਂ ਦਿੰਦੇ? ਕਿਉਂਕਿ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਦੀ ਹਰਕਤਾਂ ਕਰਕੇ। ਇਸ ਮੁਲਕ 'ਚ ਤੁਹਾਨੂੰ ਜੇਲ੍ਹ 'ਚ ਨਹੀਂ ਸਿੱਟਦੇ ਵੀ ਜੇ ਤੁਸੀਂ ਪ੍ਰੋਪਰਟੀ ਅਗਲੇ ਡੈਮੇਜ ਕਰ ਲਈ ਹੈ, ਅਗਲੇ ਉਸ ਚੀਜ਼ ਦਾ ਉਹਨਾਂ ਦੀ ਇੰਸ਼ੋਰੈਂਸ ਹੁੰਦੀ, ਬੌਂਡ ਹੁੰਦੇ ਨੇ, ਸਭ ਕੁਛ ਹੁੰਦਾ, ਕਵਰ ਹੁੰਦਾ, ਪਰ ਉਹ ਇੱਕ ਇਮੇਜ ਕ੍ਰੀਏਟ ਹੋ ਜਾਂਦੀ ਹੈ, ਇਮੇਜ ਬਣ ਜਾਂਦੀ ਹੈ ਵੀ ਸਟੂਡੈਂਟਸ ਨੂੰ ਅਸੀਂ ਘਰ ਨਹੀਂ ਦੇਣਾ। ਕਿਹੜੇ ਸਟੂਡੈਂਟਸ ਨੂੰ ਘਰ ਨਹੀਂ ਦੇਣਾ? ਜਿਹੜੇ ਇੰਡੀਅਨ ਸਟੂਡੈਂਟਸ ਨੇ, ਪੰਜਾਬੀ ਸਟੂਡੈਂਟ ਨੇ, ਅਗਲਿਆਂ ਕੋਲ ਡਾਟਾਬੇਸ ਪਿਆ ਹੁੰਦਾ ਹੈ, ਤੁਸੀਂ ਦਿਓਗੇ? ਤੁਸੀਂ ਆਪਣਾ ਘਰ, ਤੁਹਾਡੇ ਘਰ ਦੇ ਵਿੱਚ ਕੋਈ ਰਹਿ ਕੇ ਖਲਾਰਾ ਪਾ ਕੇ, ਪੋਜ਼ ਕਰੋ, ਆਪਾਂ ਮੰਨ ਲੈਂਦੇ ਕੋਈ ਚਾਈਨਾ ਦਾ ਕੋਈ ਬੰਦਾ ਸਟੂਡੈਂਟ, 4-5 ਜਣੇ ਆਏ ਤੁਹਾਡੇ ਇਨਵੈਸਟਮੈਂਟ ਪ੍ਰੋਪਰਟੀ 'ਚ ਰਹੇ ਨੇ, ਗੰਦ ਪਾ ਕੇ ਚੱਲ ਗਏ, ਤੁਸੀਂ ਦਿਲ 'ਤੇ ਹੱਥ ਰੱਖ ਕੇ ਦੱਸੋ ਤੁਸੀਂ ਉਸ ਕਮਿਊਨਿਟੀ ਦੇ ਮੈਂਬਰ ਨੂੰ ਦੁਬਾਰਾ ਘਰ ਦੇ ਦੂੰਗੇ? ਫਿਰ ਆਪਾਂ ਉਸੇ ਬੰਦੇ ਨੂੰ ਅਕਿਊਜ਼ ਕਰਦੇ ਵੀ ਇਹ ਸਾਡੀ ਮਦਦ ਨਹੀਂ ਕਰਦੇ। ਕਿਉਂ ਮਦਦ ਕਰਨੀ ਜੀ? ਉਹ ਅਗਲੇ ਨੇ ਅਗਲਾ ਜਿਹੜਾ ਜਿਹੜਾ ਹੁੰਦਾ ਨਾ ਦੁੱਧ ਦਾ ਜਲਿਆ ਹੁੰਦਾ, ਉਹ ਵੀ ਤਾਂ ਲੱਸੀ ਨੂੰ ਫੂਕਾਂ ਮਾਰ ਮਾਰ ਕੇ ਪੀਂਦਾ, ਅਗਲਾ ਕਿਉਂ ਬਾਅਦ ਵਿੱਚ ਇਹ ਚਾਂਸ ਲਵੇ? ਮੈਂ ਟਿਕਟੋਕ 'ਤੇ ਇੱਕ ਵੀਡੀਓ ਦੇਖੀ ਵੀ ਉਹ ਫੈਮਿਲੀ ਸੀ, ਸਟੂਡੈਂਟ ਫੈਮਿਲੀ ਨਹੀਂ ਸੀ, ਉਹ ਹੋਰ ਪੰਜਾਬੀ ਫੈਮਿਲੀ ਸੀ, ਉਹਨਾਂ ਨੇ ਘਰ ਦਾ ਉਹ ਬੁਰਾ ਹਾਲ ਕੀਤਾ ਅਤੇ ਉਹ ਵਿਚਾਰੀ ਜਿਹੜੀ ਕੁੜੀ ਸੀ ਉਹ ਰੋ ਰਹੀ ਸੀ, ਕਹਿੰਦੀ ਮੇਰੀ ਇਹ ਇਨਵੈਸਟਮੈਂਟ ਪ੍ਰੋਪਰਟੀ ਸੀ ਪਹਿਲੀ, ਮੇਰਾ ਸਾਰਾ ਪੈਸਾ ਲਾ ਜਾਣਾ ਇਸ ਪ੍ਰੋਪਰਟੀ ਨੂੰ ਫਿਕਸ ਕਰਨ ਲਈ। ਇੱਦਾਂ ਦੀ ਹਰਕਤਾਂ ਆਪਾਂ ਕਿਉਂ ਕਰਦੇ ਹਾਂ? ਇਹਦੇ ਨਾਲ ਆਪਾਂ ਨੂੰ ਕੀ ਮਿਲਦਾ? ਵੀ ਅਸੀਂ ਘੈਂਟ ਬਣ ਜਾਂਦੇ ਹਾਂ। ਇੱਕ ਤਾਂ ਆਪਣੀ ਜਿਹੜੀ ਫੁਕਰਪੰਥੀ ਸਾਡੀ ਕਮਿਊਨਿਟੀ 'ਚ, ਇਹਨੇ ਸਾਨੂੰ ਬਹੁਤ ਪਿੱਛੇ ਸਿੱਟਿਆ, ਉਹ ਫੁਕਰਪੰਥੀਆਂ ਕਰਕੇ ਅਸੀਂ ਬਾਹਰਲੇ ਮੁਲਕਾਂ 'ਚ ਬੈਠੇ ਹਾਂ। ਜੇ ਸਾਡੇ ਜਿਹੜੇ ਪੁਰਖੇ ਫੁਕਰੇ ਨਾ ਹੁੰਦੇ ਨਾ, ਵੀ ਥੋੜ੍ਹਾ ਦਿਮਾਗ ਇਕੱਠਿਆਂ ਲਾ ਕੇ ਕੀਤਾ ਹੁੰਦਾ ਵੀ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਅਸੀਂ ਕੁਝ ਬਚਾ ਕੇ ਰੱਖਣਾ, ਅਤੇ ਸਾਨੂੰ ਬਾਹਰਲੇ ਮੁਲਕਾਂ 'ਚ ਧੱਕੇ ਨਹੀਂ ਸੀ ਖਾਣੇ ਪੈਣੇ। ਸਾਡੇ ਜਿਹੜੇ ਪੁਰਖੇ ਸੀ ਨਾ ਜਿਹੜੇ ਜਿਹੜੇ ਲੀਡਰਾਂ ਦੇ ਵਿੱਚੋਂ ਨਿਕਲ ਕੇ, ਹਾਂ ਚੌਧਰਾਂ ਦੇ ਵਿੱਚ ਵੀ ਉਹ ਮੈਂ ਉਹਨੇ ਮੈਨੂੰ ਐਂ ਕਹਿਤਾ, ਉਹਨੇ ਮੈਨੂੰ ਉਹ ਕਹਿਤਾ, ਕੋਈ ਚੱਜ ਦੀ ਨੀਤੀ ਨਹੀਂ ਬਣਾਈ, ਕੁਛ ਨਹੀਂ ਕੀਤਾ, ਨਾ ਕੋਈ ਇੰਡਸਟਰੀ ਲਿਆਂਦੀ ਪੰਜਾਬ ਦੇ ਵਿੱਚ। ਪੜ੍ਹੇ ਲਿਖੇ ਵਿਚਾਰੇ ਜਾਂ ਤਾਂ ਬੰਗਲੌਰ ਨੂੰ ਨਿਕਲਦੇ ਨੇ ਜਾਂ ਚੇਨਈ ਨਿਕਲਦੇ ਨੇ, ਤਾਂ ਨਹੀਂ ਤਾਂ ਫਿਰ ਮੇਰੇ ਵਰਗੇ ਕਹਿੰਦੇ ਵੀ ਜੇ ਦੇਸੀ ਜੇ ਜੇ ਘਰ ਹੀ ਛੱਡਣਾ ਫਿਰ ਦੇਸ਼ ਹੀ ਛੱਡ ਦਿਉ। ਅਤੇ ਉਹ ਮੁੱਕਦੀ ਗੱਲ ਇਹ ਆ ਵੀ ਜੇ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਨਾ, ਇਹ ਸਪੈਸ਼ਲੀ ਆ ਜਿਹੜੇ ਸਾਰੇ ਸਟੂਡੈਂਟ ਨਹੀਂ ਕਰ ਰਹੇ, ਮੈਂ ਸਾਰੇ ਸਟੂਡੈਂਟਸ ਨੂੰ ਵੀ ਮੈਂ ਕਹਿ ਰਿਹਾ ਨਾ ਹੀ ਸਾਰੇ ਸਟੂਡੈਂਟ ਕਰ ਸਕਦੇ ਆ, ਪਰ ਰੌਲਾ ਇਹ ਪੈਂਦਾ ਜੀ ਵੀ ਜਦੋਂ ਇੱਦਾਂ ਦੇ ਗਰੁੱਪਾਂ ਦੀ ਖਬਰਾਂ ਆਉਂਦੀਆਂ ਨੇ ਉਦੋਂ ਫਿਰ ਸਾਰੇ ਗੋਰੇ ਦੇਖਦੇ ਨੇ, ਫਿਰ ਉਹਦੇ ਵਿੱਚ ਤੁਸੀਂ ਇਕੱਲੇ ਇਕੱਲੇ ਗੋਰੇ ਨੂੰ ਇਹ ਜਾ ਕੇ ਨਹੀਂ ਦੱਸ ਸਕਦੇ, ਜਾਂ ਇਕੱਲੇ ਇਕੱਲੇ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਦੇ ਲੋਕ ਤੀਜੀ ਜਨਰੇਸ਼ਨ ਕੈਨੇਡਾ ਚੱਲ ਰਹੀ ਆ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਜਾ ਕੇ ਨਹੀਂ ਸਮਝਾ ਸਕਦੇ ਜੀ, ਇਹ ਤਾਂ ਜੀ ਸਿਰਫ 10-15 ਜਣੇ ਨੇ ਬਾਕੀ ਸਾਰੇ ਠੀਕ ਨੇ। ਉਹ ਇੱਕ ਇਕੱਠੀ ਜਿਹੜੀ ਇਮੇਜ ਜਾਂਦੀ ਹੈ ਨਾ, ਪ੍ਰਭਾਵ ਜਾਂਦਾ ਲੋਕਾਂ 'ਚ, ਉਹਨੂੰ ਬਾਅਦ ਵਿੱਚ ਤੋੜਨਾ ਬਹੁਤ ਮੁਸ਼ਕਲ ਹੋ ਜਾਂਦਾ। ਇਸ ਕਰਕੇ ਜਦੋਂ ਤੁਹਾਨੂੰ ਕੋਈ ਸਿਆਣਾ ਬੰਦਾ ਕਹਿੰਦਾ ਨਾ ਵੀ ਜਿਹੜਾ ਤੁਹਾਡੇ ਤੋਂ 10-15 ਸਾਲ ਪਹਿਲੋਂ ਆਇਆ ਹੁੰਦਾ, ਜਦੋਂ ਤੁਹਾਨੂੰ ਕਹਿੰਦਾ ਵੀ ਥੋੜ੍ਹਾ ਰਿਸਪੈਕਟ ਕਰੋ ਇਸ ਚੀਜ਼ ਦੀ, ਜਦੋਂ ਤੁਸੀਂ ਬਾਹਰ ਵੀ ਗਏ ਹੋ ਥੋੜ੍ਹਾ ਰਿਸਪੈਕਟ ਕਰੋ ਅਗਲੇ ਦੀ ਪ੍ਰਾਈਵੇਸੀ ਦੀ, ਅਗਲੇ ਦੀ ਸਪੇਸ ਦੀ, ਕਿਉਂਕਿ ਇੱਥੋਂ ਦਾ ਕਲਚਰ ਆ। ਤੁਸੀਂ ਇੱਥੇ ਗੋਰੀ ਨੂੰ ਤੁਸੀਂ ਜਿੱਦਾਂ ਕਹਿ ਲਓ, ਕਿਸੇ ਵੀ ਬੰਦੇ ਨੂੰ, ਗੋਰੀ ਨੂੰ ਛੱਡੋ, ਕਿਸੇ ਵੀ ਬੰਦੇ ਨੂੰ ਤੁਸੀਂ ਬੱਸ ਟ੍ਰੇਨ 'ਚ ਬੈਠੇ ਘੂਰ ਰਹੇ ਹੋ ਨਾ, ਤੁਹਾਨੂੰ ਉੱਥੇ ਵੀ ਕੁਐਸਚਨ ਕੀਤਾ ਜਾ ਸਕਦਾ ਵੀ ਤੁਸੀਂ ਕਿਉਂ ਘੂਰ ਰਹੇ ਹੋ। ਠੀਕ ਹੈ, ਸਾਡੇ ਪੰਜਾਬ ਦੇ ਵਿੱਚ ਕੋਈ ਨਹੀਂ ਕਿਸੇ ਨੂੰ ਪੁੱਛਦਾ, ਹਾਂ ਲੜਾਈ ਹੋ ਸਕਦੀ ਹੈ ਵੀ ਤੂੰ ਮੈਨੂੰ ਘੂਰਿਆ ਵਟ ਨਾਟ, ਪਰ ਇੱਥੇ ਉਸ ਚੀਜ਼ ਨੂੰ ਰਿਊਡ ਮੰਨਦੇ ਆ। ਠੀਕ ਹੈ ਜੀ, ਮੈਂ ਜਦੋਂ ਪਹਿਲੀ ਵਾਰੀ ਆਇਆ ਸੀ, ਮੈਂ ਦੋ ਚੀਜ਼ਾਂ ਆਉਂਦੇ ਸਾਰ ਨੇ ਸਿੱਖੀਆਂ ਸੀ ਵੀ ਇੱਕ ਥੈਂਕ ਯੂ ਅਤੇ ਇੱਕ ਪਲੀਜ਼, ਇਹ ਹਮੇਸ਼ਾ ਵਰਤਣੀਆਂ ਨੇ। ਮੇਰੇ ਬਾਈ ਸੀ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਇੱਥੇ ਤੁਹਾਨੂੰ ਵਰਤੀਆਂ ਹੀ ਪੈਣੀਆਂ ਨੇ, ਜੇ ਨਾ ਵਰਤੂੰਗੇ ਤਾਂ ਅਗਲਾ ਤੁਹਾਨੂੰ ਸਮਝਦਾ ਵੀ ਇਹ 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 ਰਿਊਡ ਬੰਦਾ, ਇਹਨੂੰ ਬੋਲਣ ਦਾ ਨਹੀਂ ਪਤਾ। ਮੈਂ ਪਹਿਲੀ ਵਾਰੀ ਸਟੋਰ 'ਤੇ ਗਿਆ ਅਤੇ ਮੈਂ ਇਹਨੂੰ ਕਿਹਾ ਵੀ ਕੈਨ ਆਈ ਹੈਵ ਅ ਬੋਟਲ ਆਫ ਵਾਟਰ ਪਲੀਜ਼ ਕਿਹਾ ਮੈਂ ਪਿੱਛੇ। ਠੀਕ ਹੈ ਜੀ, ਬੜਾ ਮੈਨੂੰ ਲੱਗਾ ਵੀ ਮੈਂ ਤਾਂ ਖਰੀਦ ਰਿਹਾ ਕੁਛ, ਮੈਨੂੰ ਪਲੀਜ਼ ਕਹਿਣ ਦੀ ਕੀ ਲੋੜ ਪਈ ਹੈ ਨਾ। ਪਰ ਜਦੋਂ ਉਹਨੂੰ ਮੈਂ ਪੈਸੇ ਦਿੱਤੇ, ਉਹਨੇ ਮੈਨੂੰ ਪੈਸੇ ਵਾਪਸ ਦਿੱਤੇ, ਮੇਰੇ ਜੋ ਵੀ ਬਣੇ $2, $1, ਉਹਨੇ ਮੈਨੂੰ ਥੈਂਕ ਯੂ ਕਿਹਾ। ਇਹ ਸੱਭਿਆਚਾਰ ਦਾ ਹੀ ਹਿੱਸਾ ਆ, ਇਹ ਸੱਭਿਆਚਾਰ ਤੋਂ ਬਾਅਦ ਨਹੀਂ ਹੈਗਾ ਵੀ ਇੱਕ ਦੂਜੇ ਨੂੰ ਪੋਲਾਈਟ ਹੋਣਾ, ਇੱਕ ਦੂਜੇ ਨਾਲ ਸਹਿਜ ਨਾਲ ਗੱਲ ਕਰਨੀ, ਇੱਕ ਦੂਜੇ ਨੂੰ ਸਤਿਕਾਰ ਦੇਣਾ, ਰਿਸਪੈਕਟ ਦੇਣੀ, ਇਹ ਇੱਥੋਂ ਦਾ ਹੀ ਹਿੱਸਾ ਆ। ਤੁਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ, ਮੈਂ ਇੱਥੇ ਬਹੁਤ ਘੱਟ ਦੇਖੀਦਾ ਵੀ ਗੋਰਿਆਂ ਦੇ ਬੱਚਿਆਂ ਨੇ ਇੱਦਾਂ ਟਾਈਮ ਪਾਇਆ ਹੁੰਦਾ ਅਤੇ ਉਹ ਆ ਕੇ ਜੀ ਉਹ ਲੜ ਰਹੇ ਨੇ, ਬਹੁਤ ਘੱਟ। ਠੀਕ ਆ, ਜੇ 10 ਇੰਸੀਡੈਂਟ ਹੁੰਦੇ ਨਾ ਸਾਲ ਦੇ ਵਿੱਚ, ਤੁਸੀਂ ਇੱਕ ਕਹਿ ਸਕਦੇ ਹੋ, ਇੱਕ ਤੋਂ ਵੀ ਘੱਟ। ਹੁਣ ਮੈਂ ਇੱਥੇ ਨਸਲਵਾਦ ਨਹੀਂ ਕਰ ਰਿਹਾ, ਪਰ ਇਹ ਸੱਚਾਈ ਆ। ਇਹਨੂੰ ਤੁਸੀਂ ਨਹੀਂ, ਤੁਸੀਂ ਇੱਥੋਂ ਕਹਿ ਲਈਏ ਆਪਣਾ ਮੂੰਹ ਮੋੜ ਸਕਦੇ, ਇਹ ਸੱਚਾਈ ਆ। ਜਿਹੜੀਆਂ ਕਮਿਊਨਿਟੀਆਂ ਦੇ ਵਿੱਚ ਇੱਦਾਂ ਟਾਈਮ ਪੈਂਦੇ ਨੇ, ਗੈਂਗ ਬਣਦੇ ਨੇ, ਉਹ ਕਮਿਊਨਿਟੀ ਦਾ ਹਾਲ ਦੇਖ ਲਓ। ਮੈਕਸੀਕਨ ਦਾ ਹਾਲ ਦੇਖ ਲਓ, ਅਮਰੀਕਾ ਅਤੇ ਕੈਨੇਡਾ ਦੇ ਵਿੱਚ ਵੀ, ਮੇਰੇ ਖਿਆਲ ਨਾਲ ਕੈਨੇਡਾ ਵਿੱਚ ਘੱਟ ਨੇ। ਕਾਲਿਆਂ ਦਾ ਹਾਲ ਦੇਖ ਲਓ, ਜਿਹੜੇ ਕਿ ਦੇਖੋ ਕਿੰਨੇ ਚਿਰ ਤੋਂ ਉੱਥੇ ਰਹੇ। ਠੀਕ ਹੈ, ਸਰਕਾਰਾਂ ਨੇ ਧੱਕਾ ਕੀਤਾ, ਸਾਰਾ ਕੁਛ ਮੰਨਦੇ ਹਾਂ, ਪਰ ਉਹ ਫਿਰ ਵੀ ਉਹ ਸਰਕਲ 'ਚੋਂ ਬਾਹਰ ਨਿਕਲ ਰਹੇ, ਉਹ ਕੁਛ ਖੱਟ ਨਹੀਂ ਰਹੇ ਉਸ ਚੀਜ਼ ਤੋਂ। ਇਹ ਕੱਲ੍ਹ ਨੂੰ ਇਹ ਵੀ ਨਾ ਗੱਲ ਹੋਵੇ ਵੀ ਜਦੋਂ ਪੁਲਿਸ ਵਾਲਾ ਕਿਸੇ ਪੰਜਾਬੀ ਸਟੂਡੈਂਟ ਨੂੰ ਦੇਖੇ ਅਤੇ ਉਹ ਸ਼ੱਕ ਦੀ ਨਿਗਾਰਾਂ ਦੇਖੇ, ਉਹਨੂੰ ਲੱਗੇ ਵੀ ਇਹ ਕੋਈ ਖਰੂਦ ਪਾਉਣ ਵਾਲਾ ਬੰਦਾ ਤੁਰਿਆ ਜਾਂਦਾ, ਇਹਨੂੰ ਪੁੱਛ ਕੇ ਕੁਐਸਚਨ ਕਰੀਏ। ਪੁਲਿਸ ਵਾਲੇ ਯੂਰਪ ਦੇ ਵਿੱਚ ਕਿਸੇ ਦੇ ਵੀ ਪੇਪਰ ਇੱਦਾਂ ਚੈੱਕ ਕਰ ਸਕਦੇ ਨੇ। ਕੈਨੇਡਾ ਅਮਰੀਕਾ ਦੇ ਵਿੱਚ ਹਜੇ ਉਹਨਾਂ ਨੇ ਇਹ ਕੰਮ ਸ਼ੁਰੂ ਨਹੀਂ ਕੀਤਾ, ਪਰ ਮੈਨੂੰ ਲੱਗਦਾ ਵੀ ਜੋ ਹਰਕਤਾਂ ਅਸੀਂ ਕਰ ਰਹੇ ਹਾਂ ਨਾ, ਇਹ ਕੰਮ ਵੀ ਸ਼ੁਰੂ ਹੋ ਜਾਣਗੇ ਵੀ ਤੁਹਾਨੂੰ ਸਰਦਾਰ ਬੰਦੇ ਨੂੰ ਦੇਖ ਕੇ ਜਾਂ ਜਿਹਦੇ ਹੱਥ ਕੜਾ ਆ ਉਹਨੂੰ ਦੇਖ ਕੇ ਪੁੱਛਣਗੇ ਵੀ ਤੇਰੇ ਪੇਪਰ ਕਿਹੜੇ ਆ, ਕਿੱਥੋਂ ਤੂੰ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ, ਇੱਦਾਂ ਦੇ ਸਵਾਲ ਪੁੱਛਣਗੇ ਕਿ ਆਪਾਂ ਉਸ ਦਿਨ ਦੀ ਅਸੀਂ ਉਡੀਕ ਕਰ ਰਹੇ ਹਾਂ ਵੀ ਇੱਦਾਂ ਦਾ ਦਿਨ ਆਵੇ। ਵੈਸੇ ਆਪਣੀ ਜਿਹੜੀ ਸਾਡਾ ਭਾਈਚਾਰਾ, ਅਸੀਂ ਤਾਂ ਕੀ ਕਹਿੰਦੇ ਹੁੰਦੇ ਆ, ਅਸੀਂ ਤਾਂ ਅੰਤ ਹੀ ਦੇਖਦੇ ਹੁੰਦੇ ਹਰੇਕ ਚੀਜ਼ ਦਾ ਵੀ ਦੇਖੀਏ ਕਰਕੇ ਕਿੱਥੋਂ ਤੱਕ ਗੱਲ ਜਾਂਦੀ ਹੈ। ਅਤੇ ਮੇਰੀ ਵਿਦਿਆਰਥੀ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਇਸ ਮੁਲਕ 'ਚ ਆ ਰਹੇ ਹੋ, ਬਹੁਤ ਬਹੁਤ ਤੁਹਾਡਾ ਸਵਾਗਤ ਆ, ਬਹੁਤ ਵਧੀਆ ਤੁਹਾਨੂੰ ਤੁਹਾਡੇ ਹੱਥ ਮੌਕਾ ਲੱਗਾ ਆ। ਆਪਣੀ ਪਹਿਲੀ ਤੁਹਾਡੀ ਜਿਹੜੀ ਪਿਓਰਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਆਪਣੀ, ਤੁਸੀਂ ਪੜ੍ਹਾਈ ਖਤਮ ਕਰੋ। ਅਤੇ ਪੜ੍ਹਾਈ ਖਤਮ ਕਰਦੇ ਠੀਕ ਹੈ, ਤੁਹਾਡੇ ਖਰਚੇ ਹੈਗੇ ਨੇ, ਸਾਰਾ ਕੁਛ ਹੈ, ਤੁਸੀਂ ਜਿੰਨਾ ਕੰਮ ਕਰਨਾ ਤੁਹਾਨੂੰ ਅਲਾਊਡ ਆ ਉਨਾ ਤੁਸੀਂ ਕੰਮ ਕਰੋ, ਤੁਹਾਡੇ ਕੋਲ ਤਾਂ ਮੌਕੇ ਬਹੁਤ ਨੇ, ਤੁਸੀਂ ਕਈ ਕੁਛ ਕਰ ਸਕਦੇ ਹੋ। ਅਸੀਂ ਜਦੋਂ ਆਏ ਸੀ ਸਾਡੇ ਕੋਲ ਇੱਕੋ ਇੱਕ ਮੌਕਾ ਹੁੰਦਾ ਵੀ ਟੈਕਸੀ ਚਲਾਉਣੀ ਹੈ, ਉਹ ਵੀ ਰਾਤ ਨੂੰ ਸਾਨੂੰ ਮਿਲਦੀ ਹੁੰਦੀ ਸੀ। ਤੁਹਾਡੇ ਕੋਲ ਦੇਖੋ ਕਿੰਨਾ ਕੁਛ ਹੈ, ਉਬਰ ਚਲਾ ਲਓ, ਈਟਸ, ਵਾਟ ਨਾਟ, ਡਿਲੀਵਰੀ, ਕਿੰਨਾ ਕੰਮ ਆ, ਕੰਸਟਰਕਸ਼ਨ 'ਚ ਕਿੰਨਾ ਕੰਮ ਆ। ਫਿਰ ਆਪਾਂ ਉਹ ਸਾਰਾ ਕੁਛ ਕਰ ਕਰਾ ਕੇ ਠੀਕ ਹੈ ਪੈਸਾ ਆਉਣਾ ਸ਼ੁਰੂ ਹੋ ਜਾਂਦਾ, ਪਰ ਪੈਸੇ ਨੂੰ ਆਪਾਂ ਇਹ ਥੋੜ੍ਹੀ ਵੀ ਪੈਸਾ ਸਾਡੇ ਦਿਮਾਗ 'ਚ ਪੈਣਾ ਸ਼ੁਰੂ ਹੋ ਜਾਵੇ, ਪੈਸਾ ਜੇਬ 'ਚ ਪਵੇ, ਬੈਂਕ 'ਚ ਪਵੇ, ਉਹ ਗੱਲ ਸਹੀ ਰਹਿੰਦੀ ਹੈ। ਜੋ ਦਿਮਾਗ 'ਚ ਪੈਂਦਾ ਫਿਰ ਤੁਸੀਂ ਸਮਝਦੇ ਹੋ ਵੀ ਮੈਂ ਹੀ ਹਾਂ ਸਾਰਾ ਕੁਛ, ਅਤੇ ਫਿਰ ਤੁਸੀਂ ਕਾਨੂੰਨ ਨੂੰ ਵੀ ਛਿੱਕੇ ਟੰਗਣ ਦੀ ਕੋਸ਼ਿਸ਼ ਕਰਦੇ ਹੋ, ਫਿਰ ਤੁਸੀਂ ਦਾਰੂ ਪੀ ਕੇ ਗੱਡੀਆਂ ਵੀ ਚਲਾਉਣੀਆਂ ਸ਼ੁਰੂ ਕਰ ਦਿੰਦੇ ਹੋ ਵੀ ਸਾਨੂੰ ਤਾਂ ਕੋਈ ਪਰਵਾਹ ਨਹੀਂ। ਬਹੁਤ ਤਗੜੀ ਪਰਵਾਹ ਹੈ ਜੀ, ਪੁਲਿਸ ਵਾਲੇ ਨਹੀਂ ਕਿਸੇ ਨੂੰ ਬਖਸ਼ਦੇ। ਫਿਰ ਤੁਸੀਂ ਇਹ ਬਾਅਦ ਵਿੱਚ ਕਹੋਗੇ ਵੀ ਮੇਰੇ ਨਾਲ ਨਸਲਵਾਦ ਹੋਇਆ, ਇਹ ਕੋਈ ਇਹ ਤਾਂ ਇੱਕ ਲੂਜ਼ਰ ਐਕਸਕਿਊਜ਼ ਹੋ ਜਾਂਦਾ। ਨਸਲਵਾਦ ਠੀਕ ਹੈ, ਜਿਹੜੇ ਕਰਦੇ ਨੇ ਉਹਨਾਂ ਨੇ ਕਰਨਾ ਆ, ਤੁਸੀਂ ਬਦਲ ਨਹੀਂ ਸਕਦੇ, ਜਿੰਨੇ ਮਰਜ਼ੀ ਤੁਸੀਂ ਕਰ ਲਓ। ਪਰ ਜਦੋਂ ਤੁਸੀਂ ਜਿਹੜੀ ਅਥਾਰਟੀਜ਼ ਆ ਉਹਨਾਂ ਨੂੰ ਚੈਲੇਂਜ ਕਰਨਾ ਸ਼ੁਰੂ ਕਰਦੇ ਹੋ ਨਾ, ਅਥਾਰਟੀਜ਼ ਵਿੱਚ ਲਾਅ ਆਉਂਦਾ ਆ, ਅਥਾਰਟੀਜ਼ ਵਿੱਚ ਜਸਟਿਸ ਸਿਸਟਮ ਆਉਂਦਾ ਆ, ਉਹਨੂੰ ਜਦੋਂ ਤੁਸੀਂ ਚੈਲੇਂਜ ਕਰਨਾ ਸ਼ੁਰੂ ਕਰਦੇ ਹੋ, ਉਹਦੀ ਫਿਰ ਜਿਹੜੀ ਸੱਟ ਹੈ ਨਾ ਉਹ ਬਹੁਤ ਦੂਰ ਤੱਕ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਇਹ ਹਰਕਤਾਂ ਕਰਕੇ ਆਸਟ੍ਰੇਲੀਆ ਨੇ 6-7 ਸਾਲ, ਇਹ ਤੋਂ ਵੀ ਜ਼ਿਆਦਾ, ਸਾਡੇ ਭਾਈਚਾਰੇ ਦੀ ਉਹ ਖੱਜਲ ਖੁਆਰੀ ਕੀਤੀ ਹੈ ਨਾ, ਵੀ ਪਹਿਲੋਂ ਵੀਜ਼ੇ ਦੀ ਫਾਈਲ ਲਾਉਂਦੇ ਹੁੰਦੇ ਸੀ, ਵੀਜ਼ੇ ਦੀ ਫਾਈਲ ਲਾਉਣ ਤੋਂ ਬਾਅਦ ਤੁਹਾਨੂੰ ਟਾਈਮ ਦਿੱਤਾ ਜਾਂਦਾ ਸੀ ਵੀ ਤੁਸੀਂ, ਤੁਹਾਨੂੰ 18 ਮਹੀਨਿਆਂ ਵਿੱਚ 2 ਸਾਲ ਦੇ ਵਿੱਚ ਜਵਾਬ ਦਿੱਤਾ ਜਾਊਗਾ ਇਸ ਗੱਲ ਦਾ ਨਾ, ਵੀ ਤੁਸੀਂ ਐਪਲੀਕੇਸ਼ਨ ਲਾਈ ਹੋਈ, ਤੁਹਾਨੂੰ ਇਹਦਾ ਇੱਕ ਤੁਹਾਨੂੰ ਪੀਰੀਅਡ ਦਿੱਤਾ ਜਾਂਦਾ, ਇੱਕ ਇੱਕ ਸੀਮਾ ਕਹਿ ਲਓ ਨਿਰਧਾਰਿਤ ਕੀਤੀ ਜਾਂਦੀ ਸੀ ਵੀ ਇੰਨੇ ਚਿਰ 'ਚ ਤੁਹਾਨੂੰ ਜਵਾਬ ਦਿੱਤਾ ਜਾਊਗਾ। ਸਾਡੇ ਲੋਕਾਂ ਨੇ ਉਸ ਜਿਹੜਾ ਸਿਸਟਮ ਸੀ ਸਪੋਂਸਰ ਵਾਲਾ ਜਾਂ ਹੋਰ, ਇੰਨਾ ਉਹਦਾ ਮਾੜਾ ਦੁਰਉਪਯੋਗ ਕੀਤਾ ਨਾ, ਬਾਅਦ ਵਿੱਚ ਇਹਨਾਂ ਨੇ ਰੂਲ ਹੀ ਚੇਂਜ ਕਰਤਾ ਵੀ ਤੁਸੀਂ ਅੱਜ ਫਾਈਲ ਲਾਈ ਆ, ਸਾਡਾ ਕੋਈ ਸਰੋਕਾਰ ਨਹੀਂ, ਤੁਹਾਨੂੰ ਕਦੋਂ ਅਸੀਂ ਦੱਸੀਏ। ਉਹਦੇ ਕਰਕੇ ਜਿਹੜੇ ਵਿਚਾਰੇ ਚੰਗੇ ਕੈਂਡੀਡੇਟਸ ਵੀ ਸੀ, ਜਿਨ੍ਹਾਂ ਨੂੰ ਬਿਨੇਕਾਰ ਆਪਾਂ ਕਹਿ ਲਈਏ, ਹੈ ਨਾ, ਉਹਨਾਂ ਦੇ ਵੀ ਕੇਸ ਖੱਜਲ ਖੁਆਰ ਹੋਏ ਨੇ। ਉਹ ਫਿਰ ਤੁਹਾਨੂੰ ਇੱਕ ਉਸ ਕੈਟਾਗਰੀ 'ਚ ਪਾ ਦਿੰਦੇ ਨੇ, ਸ਼ੱਕ ਵਾਲੀ ਕੈਟਾਗਰੀ 'ਚ। ਜਦੋਂ ਤੁਸੀਂ ਸ਼ੱਕ ਵਾਲੀ ਕੈਟਾਗਰੀ 'ਚ ਪੈ ਗਏ, ਸਾਰੀ ਕਮਿਊਨਿਟੀ ਸ਼ੱਕ ਵਾਲੀ ਕੈਟਾਗਰੀ 'ਚ ਪੈ ਗਈ, ਫਿਰ ਉਸ ਕਮਿਊਨਿਟੀ ਨੂੰ ਬਹੁਤ ਵੱਡਾ ਮੁੱਲ ਤਾਰਨਾ ਪੈਂਦਾ। ਹੁਣ ਚਲੋ ਕਰੋਨੇ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਬਹੁਤ ਸਮੱਸਿਆ ਆ ਰਹੀ ਕਾਮਿਆਂ ਕਰਕੇ, ਥੋੜ੍ਹੇ ਜਿਹੇ ਰਿਲੈਕਸ ਹੋ ਰਹੇ ਨੇ, ਥੋੜ੍ਹੇ ਜਿਹੇ ਥੋੜ੍ਹਾ ਜਿਹਾ ਕਰ ਰਹੇ ਨੇ ਵੀ ਚਲੋ ਛੋਟ ਦਿੱਤੀ ਜਾਵੇ, ਪਰ ਹਜੇ ਤੱਕ ਸਿਸਟਮ ਇੰਨਾ ਇਹਨਾਂ ਨੇ ਟਾਈਟ ਕੀਤਾ ਹੋਇਆ ਸੀ। ਇਹ ਸਾਨੂੰ ਕੋਈ ਜਵਾਬਦੇਹ ਨਹੀਂ ਹੈਗੇ, ਸਾਡੀ ਇਹਨਾਂ ਨੂੰ ਸਾਡੀ ਲੋੜ ਓਨੀ ਨਹੀਂ ਹੈਗੀ ਜਿੰਨੀ ਸਾਨੂੰ ਇਹਨਾਂ ਦੀ ਲੋੜ ਹੈ। ਅਸੀਂ ਸਾਰਾ ਕੁਛ ਛੱਡ ਛੜਾ ਕੇ ਆਏ ਹਾਂ ਇਹਨਾਂ ਦੇਸ਼ 'ਚ, ਇਹਨਾਂ ਨੇ ਨਹੀਂ ਸਾਨੂੰ ਸਪੈਸ਼ਲ ਟਿਕਟ ਭੇਜੀ ਵੀ ਹਾਂ ਵੀ ਚਲੋ ਆ ਜਾਓ ਵੀ ਤੁਹਾਡੀ ਬਹੁਤ ਲੋੜ ਹੈ ਨਾ। ਇਹ ਸੱਚਾਈ ਨੂੰ ਅਸੀਂ ਪਛਾਣੀਏ ਜਦੋਂ ਇਹ ਮੁਲਕਾਂ ਦੇ ਵਿੱਚ ਅਸੀਂ ਆਉਂਦੇ ਹਾਂ। ਕੋਈ ਇਸ ਮੁਲਕ ਦਾ ਜਿਹੜਾ ਸੱਭਿਆਚਾਰ ਆ ਉਹਦੇ ਵਿੱਚ ਇਹ ਨਹੀਂ ਵੀ ਗਾਣੇ ਇਕੱਲੇ ਸੱਭਿਆਚਾਰ ਹੁੰਦੇ ਨੇ, ਜੋ ਤੁਹਾਡੇ ਆਲੇ ਦੁਆਲੇ ਤੁਸੀਂ ਸਾਫ਼ ਪਾਣੀ ਪੀ ਰਹੇ ਹੋ, ਸਾਫ਼ ਹਵਾ ਵਿੱਚ ਸਾਹ ਲੈ ਰਹੇ ਹੋ, ਲੋਕ ਤੁਹਾਨੂੰ ਪਿਆਰ ਨਾਲ ਬੁਲਾਉਂਦੇ ਨੇ, ਇਹ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ। ਇਹ ਜਿਹੜੇ ਜੇ ਤੁਸੀਂ ਜਾਂਦੇ ਹੋ ਨਾ ਬੈਂਕ ਦੇ ਵਿੱਚ ਜਾਂ ਕਿਤੇ ਵੀ ਜਾਂਦੇ ਹੋ, ਤੁਹਾਨੂੰ ਉੱਥੋਂ ਦੀ ਕਰਮਚਾਰੀ ਗੋਰੀ ਜਾਂ ਗੋਰਾ ਤੁਹਾਨੂੰ ਹੱਸ ਕੇ ਬੁਲਾਉਂਦੇ ਨੇ, ਇਹਨਾਂ ਦੇ ਸੱਭਿਆਚਾਰ ਦਾ ਹੀ ਹਿੱਸਾ ਆ। ਤੁਸੀਂ ਆਪਣੇ ਬੈਂਕ ਪੰਜਾਬ ਦੇ ਵਿੱਚ ਜਾ ਕੇ ਦੇਖ ਲਿਓ, ਤੁਹਾਨੂੰ ਕੌਣ ਉੱਥੇ ਹੱਸ ਕੇ ਬੁਲਾਉਂਦਾ? ਤੁਹਾਨੂੰ ਕਹਿੰਦੇ ਨੇ ਉੱਥੇ ਚੱਲ ਜਾਓ ਜੀ, ਇੱਥੇ ਚੱਲ ਜਾਓ, ਕੋਈ ਵੀ ਨਹੀਂ ਬੁਲਾਉਂਦਾ। ਚਾਹ ਕੋਈ ਹੁਣ ਮਾੜਾ ਮੋਟਾ ਬਦਲ ਰਿਹਾ ਕਿ ਉਹ ਵੀ NRI ਨੇ ਜਾ ਕੇ ਥੋੜ੍ਹਾ ਜਿਹਾ ਕੁਸ਼ਚਨ ਸਵਾਲ ਕਰਨੇ ਸ਼ੁਰੂ ਕੀਤੇ ਸੀ, ਉਹ ਤੋਂ ਪਹਿਲਾਂ ਸਾਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ। 2-2 ਘੰਟੇ ਕਈ ਵਾਰੀ ਲਾਈਨਾਂ ਬਾਹਰ ਹੀ ਲੱਗੀਆਂ ਰਹਿੰਦੀਆਂ ਹੁੰਦੀਆਂ ਸੀ। ਉਹ ਸਾਡਾ ਅਸਲੀ ਸੱਭਿਆਚਾਰ ਹੈ ਵੀ ਅਸੀਂ ਕਿਸੇ ਦੀ ਕੀਮਤ ਹੀ ਹੈ ਨਹੀਂ ਸਾਡੇ ਕੋਲ ਵੀ ਹਾਂ ਵੀ ਕਿਸੇ ਦੇ ਜਿਹੜਾ ਜਿਹੜਾ ਵਕਤ ਹੈ ਉਹਦੀ ਅਸੀਂ ਕੀਮਤ ਪਾ ਲਈਏ। ਇੱਥੇ ਬਿਲਕੁਲ ਹੀ ਦੂਜੇ ਪਾਸੇ ਨੂੰ ਗੱਲ ਹੋ ਜਾਂਦੀ ਹੈ, ਤੁਹਾਨੂੰ ਐਕਸੈਪਟ ਕਰਦੇ ਨੇ, ਤੁਹਾਨੂੰ ਕਹਿੰਦੇ ਵੀ ਹਾਂ ਤੁਸੀਂ, ਤੁਹਾਡਾ ਸਵਾਗਤ ਹੈ ਸਾਡੇ ਮੁਲਕ 'ਚ ਆਏ ਹੋ, ਪਰ ਕਿਰਪਾ ਕਰਕੇ ਸਾਡੇ ਜਿਹੜੇ ਮੁਲਕ ਦੀਆਂ ਨੀਤੀਆਂ ਨੇ, ਸਾਡੇ ਮੁਲਕ ਦੇ ਜਿਹੜੇ ਕਾਨੂੰਨ ਨੇ, ਉਹਨਾਂ ਦਾ ਸਤਿਕਾਰ ਕਰੋ। ਤੁਹਾਨੂੰ ਕੋਈ ਕੁਛ ਨਹੀਂ ਕਹੂਗਾ, ਕਿਸੇ ਦੀ ਕੀ ਮਜਾਲ ਆ ਵੀ ਤੁਸੀਂ ਆਪਣਾ ਪੜ੍ਹ ਰਹੇ ਹੋ, ਕੰਮ ਕਰ ਰਹੇ ਹੋ, ਕਾਗਜ਼ ਲਾ ਤੇ ਪੱਕੇ ਹੋ ਗਏ। ਪਰ ਜਦੋਂ ਤੁਸੀਂ ਜਾ ਕੇ ਇੱਕ ਸ਼ੋਪਿੰਗ ਮਾਲ ਦੀ ਪਾਰਕਿੰਗ ਵਿੱਚ ਲੜ ਰਹੇ ਹੋ, ਫਿਰ ਤਾਂ ਸਵਾਲ ਕੀਤੇ ਜਾਣਗੇ ਨਾ, ਫਿਰ ਤਾਂ ਫਿਰ ਉਹਦੇ ਵਿੱਚ ਨਸਲਵਾਦ ਵੀ ਹੋਊਗਾ। ਅਤੇ ਮੈਂ ਜਿਹੜਾ ਉਹ ਨਸਲਵਾਦ ਹੈ ਉਹਨੂੰ ਮੈਂ ਜਾਇਜ਼ ਸਮਝਦਾ, ਹੋਣਾ ਚਾਹੀਦਾ। ਫਿਰ ਕਿਉਂ ਅਗਲਾ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਨੂੰ ਜਿਹੜਾ ਖਰੂਦ ਪਾ ਰਿਹਾ ਉਹਨੂੰ ਰਹਿਣ ਦਊਂਗੇ? ਕਦੀ ਆਪਣੇ ਆਪ ਨੂੰ ਇਹਨਾਂ ਸਿਚੁਏਸ਼ਨ 'ਚ ਪਾ ਕੇ ਦੇਖਿਓ। ਇਸ ਕਰਕੇ ਜੀ ਇਸ ਇਹ ਨਾ ਜਿਹੜੇ ਬੱਚੇ ਆ ਰਹੇ ਨੇ ਇੰਨਾ ਪੈਸਾ ਲਾਇਆ ਤੁਸੀਂ, ਥੋੜ੍ਹਾ ਇਸ ਕਿਰਪਾ ਕਰਕੇ ਇਸ ਗੱਲ 'ਤੇ ਧਿਆਨ ਦਿਓ ਵੀ ਆਪਣੀ ਜਿਹੜਾ ਜੀਵਨ ਸ਼ੈਲੀ ਹੈ ਨਾ, ਜਿਹੜਾ ਆਪਾਂ ਪੰਜਾਬ 'ਚ ਜੀਵਨ ਜੀ ਕੇ ਆਏ ਹਾਂ, ਬੇਪਰਵਾਹਾ ਬੇਫਿਕਰਾ, ਕੋਈ ਗੱਲ ਹੀ ਹੈ ਨਹੀਂ, ਐਂ ਕਰ ਲਾਂਗੇ ਉਹ ਕਰ ਲਾਂਗੇ, ਉਹਤੋਂ ਇਹ ਜੀਵਨ ਬਹੁਤ ਦੂਜੇ ਪਾਸੇ ਨੂੰ। ਇੱਥੇ ਡਿਸਿਪਲਿਨ ਵਾਲਾ ਜੀਵਨ ਆ, ਇੱਥੇ ਇੱਕ ਨਿਯਮਬੱਧ ਜੀਵਨ ਆ, ਵਕਤ ਬੰਦ ਜੀਵਨ ਆ ਵੀ ਸਵੇਰੇ ਇੰਨੇ ਵਜੇ ਜਾਣਾ, ਸ਼ਾਮ ਨੂੰ ਇੰਨੇ ਵਜੇ ਆਉਣਾ। ਹਾਂ ਔਖਾ ਲੱਗਦਾ ਸ਼ੁਰੂ 'ਚ, ਪਰ ਇੱਕ ਵਧੀਆ ਜੀਵਨ ਹੈ। ਤੁਸੀਂ ਤੁਸੀਂ ਅੱਜ ਇਸ ਜੀਵਨ ਨੂੰ 2-3 ਸਾਲ ਦੇ ਦੇਵੋਂਗੇ ਨਾ, ਤੁਹਾਡਾ ਅਗਲਾ ਜਿਹੜਾ ਜੀਵਨ ਹੈ ਉਹ ਸੌਖਾ ਹੋ ਜਾਊਗਾ। ਪਰ ਜੇ ਤੁਸੀਂ ਇਸੇ 2-3 ਸਾਲ ਦੇ ਵਿੱਚ ਉਹੀ ਫੁਕਰੀਆਂ ਬੇਪਰਵਾਹੀਆਂ ਲੜਾਈਆਂ ਝਗੜੇ ਕਰਨ ਵਿੱਚ ਕਰਤੇ, ਤੁਹਾਡਾ ਫਿਰ ਅੱਗੇ ਵੀ ਸਾਰਾ ਕੁਛ ਖਰਾਬ ਹੋ ਜਾਊਗਾ। ਸੋ ਮੈਂ ਇਸੇ ਬੇਨਤੀ 'ਤੇ ਮੈਂ ਅੱਜ ਦਾ ਪ੍ਰੋਗਰਾਮ ਖਤਮ ਕਰਦਾ ਜੀ। ਜਿਹੜੇ ਵਿਦਿਆਰਥੀ ਆ ਰਹੇ ਨੇ ਜਾਂ ਵਿਦਿਆਰਥੀ ਰਹਿ ਰਹੇ ਨੇ, ਤੁਸੀਂ ਜੇ ਆਪਣੇ ਲੇਨ ਵਿੱਚ ਰਹਿੰਦੇ ਹੋ ਨਾ, ਆਪਣਾ ਕੰਮ ਕਾਰ ਕਰਦੇ ਹੋ, ਆਪਣੀ ਪੜ੍ਹਾਈ ਕਰਦੇ ਹੋ, ਤੁਸੀਂ ਇੱਕ ਵਧੀਆ ਸ਼ਖਸੀਅਤ ਦੇ ਮਾਲਕ ਹੋ। ਜ਼ਰੂਰੀ ਨਹੀਂ ਹੈ ਵੀ ਜੇ ਤੁਹਾਨੂੰ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਵੀ ਹਾਂ ਗੱਡੀ ਲੈ ਲਈ ਜੀ, ਚਲੋ ਵਧੀਆ ਗੱਡੀ ਲੈ ਲਈ, ਬਾਅਦ 'ਚ ਦਾਰੂ ਪੀ ਕੇ ਖਰੂਦ ਪਾਉਣਾ, ਆਪਣੇ ਨਾਲ ਲੜੀ ਜਾਣਾ, ਅਤੇ ਫਿਰ ਬਾਅਦ ਵਿੱਚ ਪੁਲਿਸ ਥਾਣੇ ਵਿੱਚ ਜਾ ਕੇ ਫਿਰ ਆਪਣੇ ਫਿੰਗਰ ਪ੍ਰਿੰਟ ਲੈ, ਉਹਨਾਂ ਨੇ ਤੁਹਾਡੇ ਲੈਣੇ ਨੇ, ਤੁਹਾਡੀਆਂ ਫੋਟੋਆਂ ਖਿੱਚੀਆਂ ਨੇ, ਤੁਸੀਂ ਡਾਟਾ ਵਿੱਚ ਆ ਜੂੰਗੇ। ਜਦੋਂ ਵਕੀਲ ਨੇ ਕਹਿਣਾ ਵੀ ਹਾਂਜੀ ਭਾਈ ਦਾ ਪੁਲਿਸ ਰਿਕਾਰਡ ਤਾਂ ਨਹੀਂ ਹੈਗਾ, ਫਿਰ ਤੁਸੀਂ ਇੱਕ ਢਿੱਲੇ ਜਿਹੇ ਮੂੰਹ ਨਾਲ ਕਹਿਣਾ ਭਾਅ ਜੀ ਮੈਂ ਇੱਕ ਵਾਰੀ ਮੈਂ ਚਾਰਜ ਹੋਇਆ ਸੀ, ਫਿਰ ਉਹਨੇ ਦੇਖਣਾ ਵੀ ਹੁਣ ਤੁਹਾਡੀ ਫਾਈਲ ਕਿੱਥੇ ਜਾਊਗੀ। ਉਸ ਇੱਕ ਤੁਹਾਡੀ ਗਲਤੀ ਨੇ ਨਾ ਤੁਹਾਡੀ ਫਾਈਲ ਨੂੰ 2-3 ਸਾਲ ਪਿੱਛੇ ਧੱਕ ਦੇਣਾ, ਅਤੇ ਇਹ ਵੀ ਨਹੀਂ ਪਤਾ ਬਾਅਦ ਵਿੱਚ ਰਿਫਿਊਜ਼ਲ ਵੀ ਲੱਗ ਜਾਵੇ। ਐਡੇ ਵੱਡੇ ਰਿਸਕ ਲਈ ਤੁਸੀਂ 5-10 ਮਿੰਟ ਜਾਂ 20 ਮਿੰਟ ਦੀ ਮੂਰਖਤਾ ਕਰਨ ਨੂੰ ਜੇ ਤਿਆਰ ਹੋ ਫਿਰ ਤਾਂ ਲੱਗੇ ਰਹੋ, ਪਰ ਜੇ ਆਪਣੇ ਮਾਤਾ ਪਿਤਾ ਦਾ, ਆਪਣੇ ਭਰਾਵਾਂ ਦਾ, ਆਪਣੀ ਭੈਣ ਦਾ ਤੁਸੀਂ ਖਿਆਲ ਕਰਦੇ ਹੋ ਵੀ ਹਾਂ ਉਹਨਾਂ ਦਾ ਉਹਨਾਂ ਦੀ ਜ਼ਿੰਦਗੀ ਮੈਂ ਅੱਗੇ ਸਹੀ ਬਣਾਉਣੀ ਆ, ਅਤੇ ਫਿਰ ਇੱਕ ਚੰਗੇ ਨਾਗਰਿਕ ਵਾਂਗੂ ਆਪਣਾ ਜੀਵਨ ਜਿਉਣ ਦੀ ਕੋਸ਼ਿਸ਼ ਕਰੋ। ਉਹਦੇ ਵਿੱਚ ਵੀ ਤੁਸੀਂ ਫਨ ਕਰ ਸਕਦੇ ਹੋ, ਉਹਦੇ ਵਿੱਚ ਵੀ ਤੁਸੀਂ ਪਾਰਟੀਆਂ ਅਟੈਂਡ ਕਰ ਸਕਦੇ ਹੋ, ਉਹਦੇ ਵਿੱਚ ਵੀ ਤੁਸੀਂ ਜੀਵਨ ਦਾ ਆਨੰਦ ਮਾਣ ਸਕਦੇ ਹੋ। ਅਤੇ ਇਸ ਗੱਲ 'ਤੇ ਮੈਂ ਇਸ ਪ੍ਰੋਗਰਾਮ ਨੂੰ ਕਹਾਉਂਦਾ ਵੀ ਧਿਆਨ ਦੇਈਏ, ਆਪਣੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਅਕਸ ਖਰਾਬ ਹੁੰਦਾ ਆ, ਉਸ ਵੱਲ ਅਸੀਂ ਧਿਆਨ ਦੇਈਏ, ਨਹੀਂ ਤਾਂ ਫਿਰ ਅੱਗੇ ਤੋਂ ਅੱਗੇ ਇਹਨਾਂ ਨੇ ਸਿਸਟਮ ਬਹੁਤ ਟਾਈਟ ਕਰ ਦੇਣਾ। ਇਹ ਆਸਟ੍ਰੇਲੀਆ ਦੇ ਵਿੱਚ ਹੋਇਆ ਆ ਅਤੇ ਬਹੁਤ ਵੱਡੀ ਕੀਮਤ ਤਾਰਨੀ ਪੈਣੀ ਆ, ਇਸ ਗੱਲ ਨੂੰ ਆਪਾਂ ਇਸ ਗੱਲ 'ਤੇ ਧਿਆਨ ਦੇਈਏ। ਸੋ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਸੁਣਨ ਲਈ। ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਵਿੱਚ ਵੀ ਸੁਣਦੇ ਹੋ, ਸੁਣ ਸਕਦੇ ਹੋ ਗੂਗਲ, ਆਈਫੋਨ ਅਤੇ ਹਰਮਨ ਰੇਡੀਓ ਦੀ ਜਿਹੜੀ ਐਪਲੀਕੇਸ਼ਨ ਉਹਦੇ ਵਿੱਚ ਪੋਡਕਾਸਟ 'ਤੇ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ। ਅਗਲੇ ਹਫ਼ਤੇ ਫਿਰ ਮਿਲਦੇ ਹਾਂ ਜੀ, ਮੈਂ ਕੋਸ਼ਿਸ਼ ਕਰੂੰਗਾ ਅਗਲੇ ਹਫ਼ਤੇ ਇੱਕ ਜਿਹੜਾ ਵਰਡ ਹੈ ਫੈਮਨਿਜ਼ਮ ਅਤੇ ਆਪਣੇ ਜਿਹੜੇ ਪੰਜਾਬੀ ਸਮਾਜ ਵਿੱਚ ਔਰਤਾਂ ਨੇ ਉਹਦਾ ਕਿਵੇਂ ਦੁਰਪ੍ਰਯੋਗ ਹੋ ਰਿਹਾ, ਮੈਂ ਉਹਦੇ ਉੱਤੇ ਗੱਲ ਕਰੂੰਗਾ ਜੀ। ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਕੋਈ ਸੁਨੇਹਾ ਦੇਣਾ ਜਾਂ ਕੋਈ ਮੇਰੇ ਨਾਲ ਸੰਪਰਕ ਕਰਨਾ ਤਾਂ ਤੁਸੀਂ ਮੈਨੂੰ 0434-197-297-298 'ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਹਰਮਨ ਰੇਡੀਓ। ਬਹੁਤ ਬਹੁਤ ਧੰਨਵਾਦ।